नानक पाद बंदन पाद बंदन स्मरो गुर अमर दास हृदय नित श्री गुरु रामदास गुण गुरुवर जन बिघनन के नासक बिघनन हर गोविंद शुभ मत श्री हर राय नमो कर जोरी नमो श्री हर कृष्ण मनाओ
बोरी
तेग बहादुर
परम कृपाला परम कृपाला
श्री गुरु गोविंद
सिंह विशाला
करों तरा पार पौन पौन
शीस
वाहिगुरु पौन
पौन शीसा
बंदों बार बार
जगधीसा
एकंकार सतगुरु तेह प्रसाद सचो वाहे गुरु जी की फतेह
है बिघ्न विनाशन सोए
वाहे गुरु जी की फतेह है बिघ्न विनाशन सोए
दोहरा प्रजा गई दुख पाए के राजन पास पुकार लुटे ग्राम सब खाल से मारे करे उजार
वाहे गुरु जी का खालसा वाहे गुरु जी की फतेह। परम सत्कार योग सम्मान योग गुरु का खास रूप गुरु खालसा साध संगत वड्या भागा वाले हो सतगुरु गरीब नवाज धन धन श्री गुरु ग्रंथ साहिब जी महाराज जी दे पवित्र चरणा कमलां च और नौवें पातशाह धन धन श्री गुरु तेग बहादुर साहब जी महाराज जी के पवित्र इतिहासक स्थान ते संध्या वक्त दे सजे हुए दवाना विच नेता प्रति हाजरियां भर के गुर इतिहास की चल रही लड़ी बार कथा बहुत ही अदब सत्कार श्रद्धा नाल सरवण कर रहे हो। खालसा पंथ दिन प्रति दिन वध रहा है जिथे सिंघां दी गिणती वध रही है उत्थे सिंघां दी सवारी वास्ते घोड़े भी वध रहे ने। गुरु के तबेले विच अणगिणत घोड़े हन बड़िया बड़िया सौदागरां कोलों सतगुरु जी वधिया किस्म दे चंगी नसल दे बलवान घोड़े खरीददे ने। उत्थे संगत भी आउंदी है संगतां दे कोल भी घोड़े हन बलद हन। गुरु घर दे विच जिथे अनेकां घोड़े ने उत्थे हाथी भी हन। श्री आनंदपुर साहब दी दौण विच घा खत्म हो गया ਤਾਂ ਸਿੰਘਾਂ ਨੇ ਖਾਲਸੇ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਘੋੜਿਆਂ ਹਾਥੀਆਂ ਵਾਸਤੇ ਘਾਹ ਪੱਠਾ ਪੂਰਾ ਨਹੀਂ ਹੋ ਰਿਹਾ, ਹੁਣ ਆਪ ਜੀ ਦੀ ਆਗਿਆ ਹੋਵੇ ਤੇ ਅਸੀਂ ਦੂਸਰੀਆਂ ਜਿਹੜੀਆਂ ਦੂਣਾ ਹਨ ਉੱਥੇ ਜਾ ਕੇ ਘਾਹ ਪੱਠੇ ਦਾ ਬੰਦੋਬਸਤ ਕਰੀਏ। ਕਲਗੀਧਰ ਜੀ ਨੇ ਹੁਕਮ ਕੀਤਾ, ਜਾਓ ਖਾਲਸਾ ਜੀ, ਹੁਣ ਤੁਹਾਨੂੰ ਜੰਗ ਯੁੱਧ ਕਰਨਾ ਪੈਣਾ ਹੈ, ਕਿਉਂਕਿ ਜਦੋਂ ਪਿਤਾ ਤੋਂ ਬਾਅਦ ਅੱਗੇ ਪੁੱਤਰਾਂ ਦਾ ਪਰਿਵਾਰ ਵੱਧਦਾ ਹੈ ਤੇ ਜਿਵੇਂ ਪਰਿਵਾਰ ਵੱਧਦਾ ਫੈਲਾਓ ਹੁੰਦਾ, ਤਿਵੇਂ ਤਿਵੇਂ ਧਰਤੀ ਦੇ ਉੱਤੇ ਪਸਰਦਾ ਹੈ, ਜਿਵੇਂ ਪਾਣੀ ਵੱਧਦਾ ਤੇ ਧਰਤੀ ਨੂੰ ਘੇਰਦਾ ਚੱਲਿਆ ਜਾਂਦਾ ਹੈ, ਇਸੇ ਤਰ੍ਹਾਂ ਤੁਸੀਂ ਵੀ ਹੁਣ ਧਰਤੀ ਨੂੰ ਘੇਰਦੇ ਚਲੇ ਜਾਓ। ਸਮਾਂ ਆਵੇਗਾ ਸਾਰੀ ਧਰਤੀ ਤੇ ਖਾਲਸੇ ਦਾ ਹੀ ਰਾਜ ਹੋਵੇਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਅਗਲੇ ਦਿਨ ਸਿੰਘਾਂ ਨੇ ਤਿਆਰੀਆਂ ਕੀਤੀਆਂ, ਨਗਾਰੇ ਵਜਾਏ ਔਰ ਰਾਜੇ ਭੀਮ ਚੰਦ ਦੀ ਰਿਆਸਤ ਦੇ ਵਿੱਚ ਜਿਹੜੇ ਨਗਰ ਪਿੰਡ ਸਨ ਜਿਨ੍ਹਾਂ ਨੇ ਤਾਂ ਖਾਲਸੇ ਦੀ ਸ਼ਰਨ ਗ੍ਰਹਿਣ ਕਰ ਲਈ ਉਹਨਾਂ ਨੂੰ ਬਖਸ਼ ਦਿੱਤਾ, ਜਿਨ੍ਹਾਂ ਨੇ ਪੈਸੇ ਲੈ ਕੇ ਮੁੱਲ ਲੈ ਕੇ ਘਾਹ ਪੱਠਾ ਦੇ ਦਿੱਤਾ ਉਹਨਾਂ ਕੋਲੋਂ ਵੀ ਲੈ ਲਿਆ। ਪਰ ਕਈ ਨਗਰਾਂ ਵਾਲੇ ਐਸੇ ਸਨ ਜਿਹੜੇ ਆਪਣੇ ਰਾਜਿਆਂ ਦਾ ਮਾਣ ਕਰਦੇ ਸੀ, ਉਹਨਾਂ ਨੇ ਖਾਲਸੇ ਦੇ ਸਾਹਮਣੇ ਆਕੜਨ ਦਾ ਯਤਨ ਕੀਤਾ, ਸ਼ਸਤਰ ਲੈ ਕੇ ਆਏ ਤੇ ਜਿਹੜੇ ਸ਼ਸਤਰ ਲੈ ਕੇ ਆਏ ਫਿਰ ਉਹਨਾਂ ਨਾਲ ਖਾਲਸੇ ਨੇ ਜੰਗ ਯੁੱਧ ਕਰਕੇ ਉਹਨਾਂ ਨੂੰ ਹਰਾਇਆ। ਇਸ ਤਰ੍ਹਾਂ ਦੋ ਚਾਰ ਦਿਨਾਂ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਗੁਰੂ ਖਾਲਸੇ ਪੰਥ ਨੇ ਹੱਲਾ ਬੋਲਿਆ। ਹੁਣ ਜਿਹੜੇ ਗੁੱਜਰ ਰੰਗੜ ਸਨ ਭੀਮ ਚੰਦ ਰਾਜੇ ਦੀ ਅਗਵਾਈ ਮੰਨਣ ਵਾਲੇ, ਪਹਾੜੀ ਰਾਜਿਆਂ ਦੀ ਅਗਵਾਈ ਮੰਨਣ ਵਾਲੇ, ਉਹਨਾਂ ਨੇ ਆਖਿਆ ਕਿ ਇਸ ਤਰ੍ਹਾਂ ਤਾਂ ਗੱਲ ਨਹੀਂ ਬਣਦੀ ਤੇ ਉਹਨਾਂ ਨੇ ਆਪਣੇ ਪਹਾੜੀ ਰਾਜਿਆਂ ਕੋਲ ਜਾ ਕੇ ਪੁਕਾਰਾਂ ਕਰਨੀਆਂ ਸ਼ੁਰੂ ਕੀਤੀਆਂ ਹਨ। ਇੱਧਰ ਸਤਿਗੁਰਾਂ ਦਾ ਖਾਲਸਾ ਪੰਥ ਦਿਨ ਪ੍ਰਤੀ ਦਿਨ ਵੱਧ ਰਿਹਾ, ਗੁਰੂ ਪੰਥ ਖਾਲਸੇ ਦੀ ਚੜ੍ਹਦੀ ਕਲਾ ਹਰ ਮੈਦਾਨ ਹਰ ਦੀਵਾਨ ਵਿੱਚ ਫਤਿਹ ਹੋ ਰਹੀ ਹੈ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪੰਥ ਦਾ ਇਤਿਹਾਸ, ਗੁਰੂ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਸਾਰੇ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਪ੍ਰਜਾ ਗਈ ਦੁੱਖ ਪਾਏ ਕੈ, ਰਾਜਨ ਪਾਸ ਪੁਕਾਰ।
ਹੁਣ ਜਦੋਂ ਪਰਜਾ ਦੇ ਬਹੁਤ ਸਾਰੇ ਪਿੰਡ ਨਗਰ ਉਜਾੜੇ ਗਏ ਤੇ ਉਹ ਦੁਖੀ ਹੋਏ, ਉਹਨਾਂ ਨੇ ਆਖਿਆ ਕਿ ਸਾਡੇ ਤੇ ਸਿੰਘ ਹਮਲਾ ਕਰਦੇ ਨੇ। ਹਾਲਾਂਕਿ ਸਿੰਘ ਹਮਲਾ ਉਹਨਾਂ ਤੇ ਕਰਦੇ ਸਨ ਜਿਹੜੇ ਖਾਲਸੇ ਨਾਲ ਅੜਨ ਦਾ ਯਤਨ ਕਰਦੇ ਸੀ। ਕਿਸੇ ਗਊ ਗਰੀਬ ਤੇ ਮਜ਼ਲੂਮ ਤੇ ਖਾਲਸੇ ਨੇ ਹਮਲਾ ਨਹੀਂ ਕੀਤਾ। ਜਿਹੜਾ ਕੋਈ ਸ਼ਸਤਰਧਾਰੀ ਹੋ ਕੇ ਖਾਲਸੇ ਨਾਲ ਆ ਕੇ ਅੜਦਾ ਸੀ, ਖਾਲਸਾ ਉਹਨਾਂ ਨੂੰ ਸੋਧਾ ਲਾਉਂਦਾ ਸੀ। ਉਹ ਜਿਹੜੇ ਪਿੰਡਾਂ ਵਾਲੇ ਲੋਕ ਨੇ ਕਈ ਗ੍ਰਾਮਾਂ ਦੇ ਕਈ ਨਗਰਾਂ ਦੇ, ਉਹਨਾਂ ਨਗਰਾਂ ਦੇ ਜਿਹੜੇ ਪਰਜਾ ਦੇ ਲੋਕ ਸਨ ਉਹ ਦੁੱਖ ਪਾ ਕੇ ਆਪਣੇ ਜਿਹੜੇ ਪਹਾੜੀ ਰਾਜੇ ਸਨ ਉਹਨਾਂ ਰਾਜਿਆਂ ਕੋਲ ਪੁਕਾਰ ਕਰਨ ਵਾਸਤੇ ਗਏ ਹਨ।
ਲੁੱਟੇ ਗ੍ਰਾਮ ਸਭ ਖਾਲਸੇ, ਮਾਰੇ ਕਰੇ ਉਜਾਰ।
ਬਹੁਤ ਸਾਰੇ ਪਿੰਡ ਇਹਨਾਂ ਪਹਾੜੀ ਰਿਆਸਤਾਂ ਦੇ ਲੁੱਟੇ ਜਾ ਚੁੱਕੇ ਸਨ। ਖਾਲਸੇ ਨੇ ਬਹੁਤ ਸਾਰੇ ਪਿੰਡ ਉਜਾੜ ਦਿੱਤੇ ਸਨ। ਜਿਨ੍ਹਾਂ ਪਿੰਡਾਂ ਵਾਲਿਆਂ ਨੇ ਖਾਲਸੇ ਨਾਲ ਜਾਂ ਗੁਰੂ ਕੀਆਂ ਸੰਗਤਾਂ ਨਾਲ ਵਧੀਕੀਆਂ ਕੀਤੀਆਂ ਸਨ ਉਹਨਾਂ ਪਿੰਡਾਂ ਨੂੰ ਗੁਰੂ ਖਾਲਸੇ ਨੇ ਉਜਾੜ ਦਿੱਤਾ ਸੀ। ਉਹ ਜਿਹੜੇ ਉਜੜੇ ਹੋਏ ਪਿੰਡਾਂ ਦੇ ਲੋਕ ਨੇ ਉਹ ਉੱਜੜ ਕੇ ਆਪਣੇ ਪਿੰਡਾਂ ਦੇ ਵਿੱਚੋਂ ਰਾਜਿਆਂ ਦੇ ਕੋਲ ਜਾ ਕੇ ਪੁਕਾਰਾਂ ਕਰਦੇ ਹਨ।
ਜੋ ਪਈ ਕਿਉਂ ਨਾ ਕਰੋ ਪਰ ਜਾ ਰਖਵਾਰੀ।
ਉਹ ਜਾ ਕੇ ਆਪਣੇ ਪਹਾੜੀ ਰਾਜਿਆਂ ਦੇ ਕੋਲ ਪੁਕਾਰਾਂ ਕਰਦਿਆਂ ਕਹਿੰਦੇ ਨੇ, ਹੇ ਰਾਜਾ, ਅਸੀਂ ਤੈਨੂੰ ਮਾਮਲਾ ਤਾਰਦੇ ਹਾਂ, ਅਸੀਂ ਤੈਨੂੰ ਟੈਕਸ ਭਰਦੇ ਹਾਂ ਜਿੰਨਾ ਸਾਡੇ ਕੋਲੋਂ ਬਣਦਾ ਹੈ, ਤੇਰਾ ਫਰਜ਼ ਬਣਦਾ ਕਿ ਤੂੰ ਸਾਡੀ ਰਖਵਾਲੀ ਕਰੇ, ਤੁਹਾਡਾ ਰਾਜਿਆਂ ਦਾ ਫਰਜ਼ ਬਣਦਾ ਸਾਡੀ ਰਖਵਾਲੀ ਕਰਨੀ, ਤੇ ਤੁਸੀਂ ਕਿਉਂ ਨਹੀਂ ਸਾਡੀ ਰਖਵਾਲੀ ਕਰਦੇ?
ਜਿਸ ਤੇਲੇ ਤੇ ਦਾਮ ਹਜ਼ਾਰੀ,
ਜਿਸ ਪਰਜਾ ਦੇ ਕੋਲੋਂ ਤੁਸੀਂ ਹਜ਼ਾਰਾਂ ਰੁਪਈਆ ਟੈਕਸ ਵਜੋਂ ਵਸੂਲਦੇ ਹੋ, ਲਗਾਨ ਵਜੋਂ ਹਜ਼ਾਰਾਂ ਰੁਪਈਆ ਸਾਡੇ ਕੋਲੋਂ ਵਸੂਲਦੇ ਹੋ, ਤੇ ਕਿਉਂ ਉਹਨਾਂ ਦੀ ਰਾਖੀ ਨਹੀਂ ਕਰਦੇ? ਕਿਉਂ ਉਹਨਾਂ ਦੀ ਰਖਵਾਲੀ ਕਰਨ ਵਾਸਤੇ ਅੱਗੇ ਨਹੀਂ ਆਉਂਦੇ?
ਜੇ ਨੈ ਚੱਲ ਕਰ ਕਰੋ ਸਹਾਏ,
ਹੇ ਰਾਜਾ, ਜੇ ਤੁਸੀਂ ਜਾ ਕੇ ਸਹਾਇਤਾ ਨਾ ਕੀਤੀ, ਆਪਣੇ ਪਿੰਡਾਂ ਵਾਲੇ ਲੋਕਾਂ ਦੀ ਪਰਜਾ ਦੀ ਸਹਾਇਤਾ ਨਾ ਕੀਤੀ, ਮਦਦ ਨਾ ਕੀਤੀ, ਤੇ ਜਿਹੜਾ ਆਲਮ ਇਸ ਵੇਲੇ ਚੱਲ ਰਿਹਾ, ਜਿਹੜਾ ਸਮਾਂ ਇਸ ਵੇਲੇ ਚੱਲ ਰਿਹਾ ਗੁਰੂ ਖਾਲਸੇ ਦਾ,
ਤੋ ਸਭ ਦੂਨ ਉਜਰ ਕਰ ਜਾਏ,
ਹੌਲੇ ਹੌਲੇ ਕਰਕੇ ਉਹਨਾਂ ਨੇ ਸਾਰੀ ਦੂਨ ਉਜਾੜ ਕੇ ਰੱਖ ਦੇਣੀ। ਹੇ ਰਾਜਾ, ਜਿਹੜੀ ਤੇਰੀ ਇਹ ਦੂਣ ਹੈ, ਤੇਰੀ ਕੱਲੀ ਦੂਣ ਨਹੀਂ, ਹੋਰ ਜਿਹੜੇ ਪਹਾੜੀ ਰਿਆਸਤਾਂ ਦੇ ਰਾਜੇ ਨੇ ਉਹਨਾਂ ਦੀਆਂ ਦੂਣਾਂ ਵੀ ਖਾਲਸੇ ਨੇ ਉਜਾੜਦਿਆਂ ਦੇਰੀ ਨਹੀਂ ਲਾਉਣੀ। ਸਹਿਜੇ ਸਹਿਜੇ ਕਰਕੇ ਉਹਨਾਂ ਨੇ ਸਾਰੀਆਂ ਦੂਣਾਂ ਉਜਾੜ ਕੇ ਤਹਿਸ ਨਹਿਸ ਕਰ ਦੇਣੀਆਂ ਹਨ।
ਭੀਮ ਚੰਦ ਤੇ ਆਦਿਕ ਰਾਜੇ,
ਏਦਾਂ ਜਿਹੜੇ ਪਰਜਾ ਦੇ ਲੋਕ ਸਨ, ਉਹ ਜਾ ਕੇ ਆਪਣੇ ਪਹਾੜੀ ਰਾਜਿਆਂ ਕੋਲ ਜਦੋਂ ਉਹਨਾਂ ਨੇ ਪੁਕਾਰਾਂ ਕੀਤੀਆਂ, ਰਾਜਾ ਭੀਮ ਚੰਦ ਤੇ ਇਹਦੇ ਨਾਲ ਦੇ ਜਿਹੜੇ ਹੋਰ ਗੁਆਂਢੀ ਰਾਜੇ ਸਨ, ਉਹਨਾਂ ਸਾਰੇ ਰਾਜਿਆਂ ਨੇ ਆਪਣੀ ਪਰਜਾ ਦੀ ਪੁਕਾਰ ਸੁਣੀ ਹੈ।
ਸੁਨਤ ਪ੍ਰਜਾ ਤੇ ਕੀਨ ਕੁਕਾਜੇ,
ਉਸ ਵੇਲੇ ਇਹਨਾਂ ਨੇ ਆਪਸ ਵਿੱਚ ਪਰਜਾ ਦੀ ਗੱਲ ਸੁਣ ਕੇ ਵਿਚਾਰਾਂ ਕੀਤੀਆਂ, ਕਹਿੰਦੇ ਜੀ ਖਾਲਸੇ ਨੇ ਬੜਾ ਵੱਡਾ ਕੁਕਾਜ ਕੀਤਾ, ਇਹ ਬੜਾ ਵੱਡਾ ਖੋਟਾ ਕੰਮ ਕੀਤਾ ਹੈ ਕਿ ਉਹਨਾਂ ਨੇ ਸਾਡੀ ਪਰਜਾ ਨੂੰ ਦੁੱਖ ਦਿੱਤਾ ਹੈ, ਸਾਡੀ ਦੂਣ ਦੇ ਵਿੱਚ ਆ ਕੇ ਉਜਾੜਾ ਕੀਤਾ ਹੈ।
ਗ੍ਰਾਮ ਗ੍ਰਾਮ ਮੈਂ ਚਮੂ ਉਤਾਰੀ,
ਹੁਣ ਇਹਨਾਂ ਨੇ ਕੀ ਕੀਤਾ, ਰਾਜਿਆਂ ਨੇ ਖਾਲਸੇ ਦਾ ਮੁਕਾਬਲਾ ਕਰਨ ਵਾਸਤੇ ਕਈ ਪਿੰਡਾਂ ਦੇ ਵਿੱਚ ਆਪਣੀਆਂ ਫੌਜਾਂ ਦੀਆਂ ਚੌਂਕੀਆਂ ਲਾ ਦਿੱਤੀਆਂ। ਬਹੁਤ ਸਾਰੇ ਫੌਜ ਸੀ ਨਾ ਪਹਾੜੀ ਰਾਜਿਆਂ ਕੋਲ, ਇਹਨਾਂ ਨੇ ਆਪੋ ਆਪਣੀ ਫੌਜ ਭੇਜ ਕੇ, ਸਿਪਾਹੀ ਭੇਜ ਕੇ ਕਈ ਪਿੰਡਾਂ ਦੇ ਵਿੱਚ, ਕਈ ਗ੍ਰਾਮਾਂ ਦੇ ਵਿੱਚ ਚੌਂਕੀਆਂ ਲਾ ਦਿੱਤੀਆਂ, ਫੌਜਾਂ ਦੀਆਂ ਛਾਵਣੀਆਂ ਪਾ ਦਿੱਤੀਆਂ।
ਤੁੰਦ ਪਟੋਲ ਦੀਨ ਸੰਗ ਪਾਰੀ,
ਔਰ ਉਹਨਾਂ ਦੇ ਨਾਲ ਢੋਲ ਤੇ ਨਗਾਰੇ ਦੇ ਦਿੱਤੇ ਨੇ ਕਿ ਜੇ ਤੁਹਾਨੂੰ ਔਖਾ ਸਮਾਂ ਪ੍ਰਤੀਤ ਹੋਵੇ ਤੇ ਢੋਲ ਨਗਾਰੇ ਵਜਾ ਦਿਓ, ਜੇ ਨੇੜੇ ਤੇੜੇ ਦੀਆਂ ਜਿਹੜੀਆਂ ਫੌਜਾਂ ਆਵਾਜ਼ ਸੁਣਨਗੀਆਂ ਉਹ ਵੀ ਤੁਹਾਡੀ ਮਦਦ ਵਾਸਤੇ ਆ ਪਹੁੰਚਣਗੀਆਂ। ਏਦਾਂ ਢੋਲ ਨਗਾਰੇ ਦੇ ਕੇ ਇਹਨਾਂ ਨੂੰ ਭੇਜਿਆ ਹੈ ਰਾਜੇ ਭੀਮ ਚੰਦ ਨੇ ਤੇ ਹੋਰ ਪਹਾੜੀ ਰਾਜਿਆਂ ਨੇ।
ਚਿੰਤਾ ਤੁਰ ਸੁਣ ਸੁਣ ਸਭ ਪਏ,
ਜਿੰਨੇ ਪਹਾੜੀ ਰਾਜੇ ਸਨ ਸਾਰੇ ਸੁਣ ਸੁਣ ਕੇ ਚਿੰਤਾ ਤੁਰ ਹੋ ਰਹੇ ਨੇ, ਫਿਕਰਮੰਦ ਹੋ ਰਹੇ ਨੇ ਕਿ ਜੇ ਇਸੇ ਤਰ੍ਹਾਂ ਰਿਹਾ ਤੇ ਉਹ ਦਿਨ ਦੂਰ ਨਹੀਂ ਜਿਸ ਦਿਨ ਖਾਲਸੇ ਨੇ ਆ ਕੇ ਸਾਡਾ ਰਾਜ ਭਾਗ ਵੀ ਖੋਹ ਲੈਣਾ। ਹਾਲੇ ਤਾਂ ਸਾਡੇ ਪਿੰਡਾਂ ਨੂੰ ਗ੍ਰਾਮਾਂ ਨੂੰ ਉਜਾੜ ਰਹੇ ਨੇ ਤੇ ਹੌਲੇ ਹੌਲੇ ਕਰਕੇ ਇਹਨਾਂ ਨੇ ਸਾਡਿਆਂ ਮਹਿਲਾਂ ਵਿੱਚ ਵੀ ਆ ਪਹੁੰਚਣਾ, ਸਾਡੇ ਰਾਜ ਭਾਗ ਵੀ ਸਾਡੇ ਕੋਲੋਂ ਖੋਹ ਲੈਣੇ ਨੇ। ਏਦਾਂ ਇਹਨਾਂ ਰਾਜਿਆਂ ਦੇ ਮਨ ਦੇ ਵਿੱਚ ਬੜੀ ਭਾਰੀ ਚਿੰਤਾ ਤੇ ਫਿਕਰ ਚੱਲ ਰਹੀ ਹੈ।
ਆਪਸ ਵਿਖੇ ਮੇਲ ਕਰ ਲਏ,
ਹੁਣ ਇਹ ਪਹਾੜੀ ਰਾਜੇ ਆਪਸ ਵਿੱਚ ਮਿਲ ਗਏ ਨੇ। ਜਿਹੜੇ ਆਪਸ ਵਿੱਚ ਰਾਜੇ ਵਿਰੋਧ ਵੀ ਰੱਖਦੇ ਸੀ, ਇਹਨਾਂ ਨੇ ਆਖਿਆ ਆਪਾਂ ਆਪਸੀ ਵਿਰੋਧ ਬਾਅਦ ਵਿੱਚ ਵੇਖਦੇ ਰਹਾਂਗੇ, ਪਹਿਲਾਂ ਗੁਰੂ ਖਾਲਸੇ ਦਾ ਮੁਕਾਬਲਾ ਕਰਨ ਦਾ ਯਤਨ ਕਰੀਏ, ਕਿਉਂਕਿ ਇਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਔਰ ਉਹਨਾਂ ਦਾ ਖਾਲਸਾ ਸਾਡੇ ਤੇ ਜ਼ੋਰਾਵਰ ਹੋ ਰਿਹਾ। ਤੋ ਏਦਾਂ ਦੀਆਂ ਵਿਚਾਰਾਂ ਕਰਨ ਵਾਸਤੇ ਜਿੰਨੇ ਪਹਾੜੀ ਰਾਜੇ ਸਨ ਆਪਸ ਵਿੱਚ ਮਿਲ ਕੇ ਇਕੱਠੇ ਹੋਏ ਹਨ।
ਮਿਲਿਓ ਹੰਡੂਰੀ ਅਰ ਜਸਵਾਲ,
ਰਾਜਾ ਹੰਡੂਰੀਆ, ਰਾਜਾ ਜਸਵਾਲੀਆ, ਇਹ ਰਾਜੇ ਭੀਮ ਚੰਦ ਨੂੰ ਆ ਕੇ ਮਿਲੇ ਹਨ।
ਭੀਮ ਚੰਦ ਆਦਿਕ ਗ੍ਰਿਪਾਲ,
ਰਾਜਾ ਭੀਮ ਚੰਦ ਤੇ ਹੋਰ ਵੀ ਕਈ ਪਹਾੜੀ ਰਾਜੇ ਨੇ, ਇਹਨਾਂ ਸਾਰੇ ਰਾਜਿਆਂ ਨੇ ਮਿਲ ਕੇ ਆਪਸ ਵਿੱਚ ਮੀਟਿੰਗ ਕੀਤੀ ਹੈ।
ਅਬ ਗੁਰ ਦਲ ਕਰ ਧੂਮ ਮਚਾਈ,
ਕਹਿਣ ਲੱਗੇ ਹੁਣ ਇਸ ਵਕਤ ਗੁਰੂ ਜੀ ਦੇ ਦਲ ਨੇ ਬੜੀ ਧੂਮ ਮਚਾਈ ਹੋਈ ਹੈ, ਗੁਰੂ ਦੇ ਖਾਲਸੇ ਨੇ ਬੜੀ ਧੂਮ ਮਚਾਈ ਹੋਈ ਹੈ।
ਬਿਨਾ ਲੜੇ ਬੋ ਕਿਉਂ ਬਣ ਆਈ,
ਹੁਣ ਜਦੋਂ ਤੱਕ ਆਪਾਂ ਉਹਨਾਂ ਨਾਲ ਲੜਦੇ ਨਹੀਂ, ਲੜ ਕੇ ਉਹਨਾਂ ਦਾ ਮੁਕਾਬਲਾ ਕਰਕੇ ਉਹਨਾਂ ਦਾ ਮੂੰਹ ਨਹੀਂ ਮੋੜਦੇ, ਉਦੋਂ ਤੱਕ ਆਪਾਂ ਸੁੱਖ ਦੇ ਨਾਲ ਨਹੀਂ ਰਹਿ ਸਕਦੇ, ਉਦੋਂ ਤੱਕ ਆਪਾਂ ਸੁੱਖ ਦੇ ਨਾਲ ਨਹੀਂ ਵੱਸ ਸਕਦੇ, ਹੁਣ ਲੜਾਈ ਕੀਤੇ ਬਿਨਾਂ ਆਪਣਾ ਨਹੀਂ ਸਰਨਾ।
ਇਤ ਦਿਸ਼ ਜੇ ਅਖੇੜ ਪੀ ਚੜੈ।
ਇਹੋ ਜਿਹੇ ਨੇ ਸਿੰਘ ਗੁਰੂ ਜੀ ਦੇ ਵੀ ਜੇ ਸਾਡੇ ਇਧਰਲੇ ਪਾਸੇ ਸ਼ਿਕਾਰ ਖੇਡਣ ਵਾਸਤੇ ਵੀ ਚੜ ਕੇ ਆਉਂਦੇ ਹਨ।
ਕਰ ਨੁਕਸਾਨ ਸਿੰਘ ਦਲ ਲੜੈ,
ਤਾਂ ਵੀ ਆ ਕੇ ਸਾਡਾ ਬੜਾ ਵੱਡਾ ਨੁਕਸਾਨ ਕਰਕੇ ਚਲੇ ਜਾਂਦੇ ਨੇ, ਸਾਡੇ ਕਈ ਪਿੰਡਾਂ ਨੂੰ ਉਜਾੜ ਕੇ ਚਲੇ ਜਾਂਦੇ ਨੇ। ਜੇ ਹੁਣ ਉਹ ਸਾਡੇ ਇਸ ਇਲਾਕੇ ਚ ਸ਼ਿਕਾਰ ਖੇਡਣ ਵੀ ਆਉਣ, ਤਾਂ ਵੀ ਉਹਨਾਂ ਦਾ ਅੱਗੋਂ ਹੋ ਕੇ ਡਟ ਕੇ ਮੁਕਾਬਲਾ ਕਰੀਏ ਕਿ ਉਹਨਾਂ ਨੂੰ ਸ਼ਿਕਾਰ ਖੇਡਣ ਤੋਂ ਵੀ ਆਪਣੇ ਇਲਾਕੇ ਵਿਚ ਰੋਕ ਦੇਈਏ।
ਸਭ ਮਿਲ ਇਕ ਥਲ ਹੋਏ ਲਰੀ ਜੈ,
ਆਪਾਂ ਸਾਰੇ ਇਕ ਜਗ੍ਹਾ ਤੇ ਮਿਲ ਕੇ ਇਕੱਠੇ ਹੋ ਕੇ ਉਹਨਾਂ ਦੇ ਨਾਲ ਲੜਾਈ ਕਰੀਏ। ਹੁਣ ਆਪਾਂ ਕੱਲੇ ਕੱਲੇ ਲੜਨ ਲੱਗੇ ਤੇ ਫਿਰ ਕੱਲੇ ਕੱਲੇ ਨੂੰ ਤਾਂ ਉਹ ਮਾਰਦੇ ਰਹਿਣਗੇ। ਆਪਾਂ ਸਾਰੇ ਇਕੱਠੇ ਹੋ ਕੇ ਆਪਣੀਆਂ ਫੌਜਾਂ ਦੀ ਤਾਕਤ ਇਕੱਠੀ ਕਰਕੇ ਉਹਨਾਂ ਦੇ ਨਾਲ ਲੜਾਈ ਕਰੀਏ।
ਰਾਜੇ ਆਪਣੋ ਰਾਖਨ ਕੀ ਜੈ,
ਤਾਂ ਆਪਾਂ ਆਪਣਾ ਰਾਜ ਭਾਗ ਬਚਾ ਸਕਦੇ ਹਾਂ, ਆਪਣੇ ਰਾਜ ਭਾਗ ਦੀ ਇਸ ਤਰੀਕੇ ਨਾਲ ਰਾਖੀ ਕਰ ਸਕਦੇ ਹਾਂ।
ਐਸੀ ਮਾਰ ਕਰੋ ਇੱਕ ਬਾਰੀ,
ਇਹੋ ਜੀ ਮਾਰ ਮਾਰੀਏ ਗੁਰੂ ਦੇ ਖਾਲਸੇ ਦੇ ਉੱਤੇ, ਇੱਕ ਇਹੋ ਜਿਹਾ ਜੰਗ ਮਚਾਈਏ।
ਪੁਨ ਇੱਥੇ ਆਏ ਨਾ ਕਰੇ ਸੰਭਾਰੀ,
ਕਿ ਮੁੜ ਕੇ ਸਾਡੇ ਇਲਾਕੇ ਵਿੱਚ ਪੈਰ ਨਾ ਪਾ ਸਕਣ। ਜੇ ਉਹ ਸ਼ਿਕਾਰ ਖੇਡਣ ਵੀ ਆਉਣ ਨਾ ਸਾਡੇ ਇਲਾਕੇ ਵਿੱਚ, ਤੇ ਅੱਗੋਂ ਇਹੋ ਜਿਹਾ ਹਮਲਾ ਕਰੀਏ ਸਾਰੇ ਇਕੱਠੇ ਹੋ ਕੇ, ਇਹੋ ਜੀ ਮਾਰ ਮਾਰੀਏ ਗੁਰੂ ਖਾਲਸੇ ਦੇ ਉੱਤੇ ਕਿ ਉਹ ਮੁੜ ਕੇ ਸਾਡੇ ਇਲਾਕੇ ਵਿੱਚ ਪੈਰ ਨਾ ਪਾ ਸਕਣ।
ਆਪ ਜੇ ਗੁਰ ਸ਼ਿਕਾਰ ਇੱਥੇ ਆਏ,
ਇੱਥੋਂ ਤੱਕ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਆਪ ਵੀ ਸ਼ਿਕਾਰ ਖੇਡਣ ਵਾਸਤੇ ਇਧਰ ਸਾਡੇ ਇਲਾਕੇ ਵਿੱਚ ਆਉਂਦੇ ਹਨ,
ਫਿਰ ਬੇਦਿਓ ਨਾ ਤੁਪਕ ਚਲਾਏ,
ਉਹਨਾਂ ਨੂੰ ਵੀ ਇੱਥੇ ਆਪਾਂ ਸ਼ਿਕਾਰ ਨਹੀਂ ਖੇਡਣ ਦੇਣਾ, ਉਹਨਾਂ ਦੇ ਸਿੰਘਾਂ ਨੂੰ ਤਾਂ ਰੋਕਣਾ ਹੀ ਹੈ। ਜੇ ਗੁਰੂ ਜੀ ਆਪ ਵੀ ਆ ਜਾਣ ਸ਼ਿਕਾਰ ਖੇਡਣ ਵਾਸਤੇ, ਤੇ ਉਹਨਾਂ ਨੂੰ ਵੀ ਆਪਣੇ ਇਲਾਕੇ ਚ ਆਪਾਂ ਫਿਰਨ ਨਹੀਂ ਦੇਣਾ। ਜੇ ਇਧਰ ਫਿਰਦੇ ਹੋਏ ਨਜ਼ਰ ਆ ਜਾਣ ਤੇ ਬਸ ਬੰਦੂਕਾਂ ਦੀਆਂ ਗੋਲੀਆਂ ਦਾਗ ਦਿਓ, ਆਪਣੀਆਂ ਫੌਜਾਂ ਦੇ ਜਿਹੜੇ ਦਸਤੇ ਨੇ ਉਹ ਇੱਥੇ ਜੰਗਲਾਂ ਦੇ ਵਿੱਚ ਵੀ ਫੇਰ ਦਿਓ, ਨਗਰਾਂ ਚ ਵੀ ਫੇਰ ਦਿਓ। ਗੁਰੂ ਤੇ ਗੁਰੂ ਦਾ ਖਾਲਸਾ ਜੇ ਸਾਨੂੰ ਆਪਣੇ ਇਸ ਇਲਾਕੇ ਵਿੱਚ ਕਿਤੇ ਨਜ਼ਰ ਆ ਜਾਏ ਤੇ ਗੋਲੀਆਂ ਦਾਗ ਦਿਓ, ਬੰਦੂਕਾਂ ਸਿੱਧੀਆਂ ਕਰ ਦਿਓ।
ਜਗ ਗੁਰ ਭਇਓ ਤਾਂ ਕਿਆ ਹੋਏ ਗਏ ਹੋ,
ਜੇ ਉਹ ਜਗਤ ਦੇ ਗੁਰੂ ਨੇ ਤਾਂ ਕੀ ਹੋ ਗਿਆ, ਇਹਦਾ ਮਤਲਬ ਇਹ ਥੋੜੀ ਹੈ ਕਿ ਅਸੀਂ ਉਹਨਾਂ ਕੋਲੋਂ ਡਰ ਕੇ ਰਹਾਂਗੇ। ਅਸੀਂ ਵੀ ਰਾਜੇ ਹਾਂ, ਸਾਡੇ ਪਿਤਾ ਪੁਰਖ ਸਾਰੇ ਰਾਜੇ ਹੋਏ ਨੇ। ਜੇ ਉਹ ਜਗਤ ਦੇ ਗੁਰੂ ਨੇ ਤੇ ਫਿਰ ਅਸੀਂ ਕਿਉਂ ਉਹਨਾਂ ਕੋਲੋਂ ਡਰੀਏ, ਸਾਨੂੰ ਕੀ ਉਹਨਾਂ ਦਾ ਭੈ ਹੈ।
ਨਹੀਂ ਰਾਜ ਤੋ ਹਮਨੇ ਦਇਓ,
ਸਾਨੂੰ ਉਹਨਾਂ ਨੇ ਰਾਜ ਥੋੜੀ ਦਿੱਤਾ। ਜੇ ਉਹ ਜਗਤ ਦੇ ਗੁਰੂ ਬਣ ਗਏ ਨੇ ਤਾਂ ਕੀ ਹੋ ਗਿਆ, ਉਹਨਾਂ ਨੇ ਸਾਨੂੰ ਰਾਜ ਥੋੜੀ ਦਿੱਤਾ। ਇਹ ਰਾਜ ਤਾਂ ਸਾਡੇ ਪਿਤਾ ਪੁਰਖਾਂ ਦਾ ਸਾਨੂੰ ਪ੍ਰਾਪਤ ਹੋਇਆ ਹੋਇਆ।
ਜੇ ਸਨਮੁਖ ਹੋਏ ਦਿਓ ਨਾ ਜੰਗ,
ਜੇ ਹੁਣ ਤੁਸੀਂ ਸਾਹਮਣੇ ਹੋ ਕੇ ਉਹਨਾਂ ਨਾਲ ਜੰਗ ਨਾ ਲੜਿਆ, ਜੋ ਵਧੀਕੀਆਂ ਇਸ ਵੇਲੇ ਖਾਲਸਾ ਕਰ ਰਿਹਾ ਉਹਨਾਂ ਦੇ ਸਾਹਮਣੇ ਹੋ ਕੇ ਜੇ ਹੁਣ ਤੁਸੀਂ ਜੰਗ ਨਾ ਲੜਿਆ,
ਰਾਜ ਬਿਨਾਸ਼ ਕਰੇ ਸਰਬੰਗ,
ਉਹ ਦਿਨ ਦੂਰ ਨਹੀਂ ਜਿਸ ਦਿਨ ਉਹਨਾਂ ਨੇ ਸਹਿਜੇ ਸਹਿਜੇ ਕਰਕੇ ਆਪਣਾ ਸਾਰਾ ਰਾਜ ਭਾਗ ਨਸ਼ਟ ਕਰ ਦੇਣਾ। ਜੇ ਹੁਣ ਤੁਸੀਂ ਉਹਨਾਂ ਦੇ ਸਨਮੁਖ ਹੋ ਕੇ ਨਾ ਲੜੇ, ਉਹਨਾਂ ਦਾ ਮੁਕਾਬਲਾ ਨਾ ਕੀਤਾ, ਤੇ ਉਹਨਾਂ ਨੇ ਸਹਿਜੇ ਸਹਿਜੇ ਕਰਕੇ ਆਪਣਾ ਸਾਰਾ ਰਾਜ ਭਾਗ ਵਿਨਾਸ਼ ਕਰ ਦੇਣਾ ਹੈ।
ਕਿਤਨੇ ਗ੍ਰਾਮਨ ਖੇਤ ਉਜਾਰੇ,
ਵੇਖੋ ਉਹਨਾਂ ਨੇ ਕਿੰਨੇ ਪਿੰਡ ਉਜਾੜ ਕੇ ਰੱਖ ਦਿੱਤੇ ਨੇ ਸਾਡੇ, ਕਿੰਨੇ ਖੇਤ ਉਜਾੜ ਕੇ ਰੱਖ ਦਿੱਤੇ ਹਨ।
ਨੋਹ ਬਜ ਰੂੜ ਕਤਲ ਕਰ ਮਾਰੇ,
ਸਾਡੇ ਕਿੱਡੇ ਵੱਡੇ ਪਿੰਡ ਸਨ ਨੂੰਹ ਤੇ ਬਜਰੂੜ। ਪਹਿਲਾਂ ਉਹਨਾਂ ਨੇ ਬਜਰੂੜ ਨੂੰਹ ਪਿੰਡ ਨੂੰ ਸੋਧਾ ਲਾ ਕੇ ਨੂੰਹ ਉਜਾੜਿਆ, ਫਿਰ ਬਜਰੂੜ ਪਿੰਡ ਵੀ ਉਜਾੜ ਦਿੱਤਾ ਹੈ। ਸਾਡੇ ਇੱਦਾਂ ਦੇ ਪਤਾ ਨੀ ਕਿੰਨੇ ਕ ਪਿੰਡ ਗੁਰੂ ਜੀ ਨੇ ਉਜਾੜ ਕੇ ਰੱਖ ਦਿੱਤੇ ਹਨ।
ਇਮਸਲਾ ਕਰ ਚਮੂ ਬਿਥਾਰੀ,
ਇੱਦਾਂ ਇਹਨਾਂ ਪਹਾੜੀ ਰਾਜਿਆਂ ਨੇ ਸਾਰਿਆਂ ਨੇ ਆਪੋ ਵਿਚ ਸਲਾਹ ਕੀਤੀ ਹੈ, ਔਰ ਆਪਸ ਵਿਚ ਸਲਾਹ ਕਰਕੇ ਇਹਨਾਂ ਨੇ ਆਪਣੀਆਂ ਫੌਜਾਂ ਵਿਸਥਾਰ ਦਿੱਤੀਆਂ, ਫੌਜ ਇਕੱਠੀ ਕਰ ਲਈ ਸਾਰਿਆਂ ਦੀ, ਸਾਰੇ ਰਾਜਿਆਂ ਨੇ ਆਪਣੀ ਫੌਜ ਇਕੱਠੀ ਕਰ ਲਈ ਹੈ। ਔਰ ਫੌਜ ਇਕੱਠੀ ਕਰਕੇ 100-100, 200-200 ਸਿਪਾਹੀਆਂ ਦੇ ਜਿਹੜੇ ਜਥੇ ਬਣਾ ਕੇ ਉਹ ਇਹਨਾਂ ਨੇ ਪਿੰਡਾਂ ਦੇ ਵਿੱਚ ਖਿਲਾਰ ਦਿੱਤੇ ਹਨ।
ਜਿੱਤੇ ਆਵੇ ਸਿੰਘਨ ਅਸਵਾਰੀ,
ਜਿੱਧਰੋਂ ਸਿੰਘਾਂ ਦੀ ਅਸਵਾਰੀ ਆਉਂਦੀ ਹੈ, ਖਾਲਸਾ ਜਿਸ ਪਾਸਿਓਂ ਚੜ ਕੇ ਆਉਂਦਾ ਹੈ,
ਲੇ ਲੇ ਢੋਲ ਬਜਾਏ ਨਗਾਰੇ,
ਇਹ ਅੱਗੇ ਜਾ ਕੇ ਸਿੰਘਾਂ ਦਾ ਅੱਗਾ ਰੋਕਣ ਵਾਸਤੇ ਢੋਲ ਤੇ ਨਗਾਰੇ ਵਜਾ ਕੇ ਜਾ ਪਹੁੰਚਦੇ ਹਨ।
ਕਰਤ ਉੱਚ ਧੁਨ ਮਾਰ ਬਕਾਰੇ,
ਉਧਰ ਖਾਲਸਾ ਵੀ ਕਿਸੇ ਤੋਂ ਭੈ ਭੀਤ ਨਹੀਂ ਹੁੰਦਾ, ਖਾਲਸਾ ਵੀ ਉੱਚੀ ਨਗਾਰੇ ਵਜਾ ਕੇ ਨਗਾਰਿਆਂ ਤੇ ਚੋਭਾ ਮਰਵਾ ਕੇ ਉੱਚੀ ਉੱਚੀ ਆਵਾਜ਼ ਵਿੱਚ ਮਾਰ ਬਕਾਰਾ ਕਰਦਾ ਹੈ।
ਦੁੰਦ ਮੱਚਿਓ ਜਬ ਦੇਸ਼ ਮਜਾਰੀ,
ਹੁਣ ਕਈ ਥਾਵਾਂ ਤੇ ਝੜਪਾਂ ਹੋਣ ਲੱਗੀਆਂ ਖਾਲਸੇ ਦੀਆਂ ਪਹਾੜੀ ਫੌਜਾਂ ਦੇ ਨਾਲ, ਕਿਉਂਕਿ ਸਿਪਾਹੀ ਪਿੰਡਾਂ ਪਿੰਡਾਂ ਨਗਰਾਂ ਵਿੱਚ ਫਿਰਦੇ ਸਨ, ਹੁਣ ਉਹਨਾਂ ਨਾਲ ਖਾਲਸੇ ਦੀਆਂ ਝੜਪਾਂ ਹੋਣ ਲੱਗੀਆਂ, ਕਈ ਥਾਵਾਂ ਤੇ ਜੰਗ ਯੁੱਧ ਹੋਣ ਲੱਗਾ। ਹੁਣ ਉਸ ਜੰਗ ਯੁੱਧ ਕਰਕੇ ਪਿੰਡਾਂ ਦੇ ਵਿੱਚ ਸਾਰਿਆਂ ਦੇਸ਼ਾਂ ਦੇ ਵਿੱਚ ਫਤੂਰ ਮੱਚ ਗਿਆ।
ਤਿਮਹੀ ਸਿੰਘ ਚੜੇ ਬਲ ਤਾਰੀ,
ਪਰ ਸਿੰਘ ਕਾਬੂ ਨਹੀਂ ਆਉਂਦੇ ਕਿਸੇ ਦੇ, ਖਾਲਸਾ ਉਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰੋਜ਼ ਚੜ੍ਹਾਈ ਕਰਦਾ ਹੈ।
ਕ੍ਰਿਖਤ ਕਾਟਤ ਬੋ ਮਚੇ ਲੜਾਈ,
ਔਰ ਖਾਲਸਾ ਜਾ ਕੇ ਆਪਣੀ ਸਵੈ ਇੱਛਾ ਨਾਲ ਘਾਹ ਪੱਠਾ ਜਾ ਕੇ ਵੱਢਦੇ ਨੇ, ਲੜਾਈ ਵੀ ਹੁੰਦੀ ਹੈ ਕਈ ਥਾਵਾਂ ਤੇ, ਬੜਾ ਗਹਿ ਗੱਛ ਜੰਗ ਯੁੱਧ ਵੀ ਹੁੰਦਾ ਹੈ, ਪਰ ਹਰ ਯੁੱਧ ਵਿੱਚ ਹਰ ਜੰਗ ਵਿੱਚ ਜਿੱਤ ਗੁਰੂ ਖਾਲਸੇ ਪੰਥ ਦੀ ਹੁੰਦੀ ਹੈ। ਖਾਲਸਾ ਜੀ, ਖਾਲਸੇ ਦੇ ਜੰਗ ਕਰਨ ਦੇ ਵਿੱਚ ਤੇ ਪਹਾੜੀਆਂ ਦੀਆਂ ਫੌਜਾਂ ਦੇ ਜੰਗ ਕਰਨ ਵਿੱਚ ਇੱਕ ਜ਼ਮੀਨ ਅਸਮਾਨ ਦਾ ਫਰਕ ਹੈ। ਉਹ ਕੇਵਲ ਤਨਖਾਹਾਂ ਵਾਸਤੇ ਲੜਦੇ ਸਨ, ਜਿਹੜੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਉਹ ਕੇਵਲ ਤਨਖਾਹਾਂ ਲੈ ਕੇ ਆਪਣੀਆਂ ਜਾਨਾਂ ਨੂੰ ਪਿਆਰਿਆਂ ਕਰਕੇ ਲੜਦੇ ਸਨ, ਪਰ ਇੱਧਰ ਸਿੰਘ ਲੜਦੇ ਨੇ ਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ, ਔਰ ਆਪਣਾ ਆਪਾ ਕੁਰਬਾਨ ਕਰਦਿਆਂ, ਆਪਣੇ ਪ੍ਰਾਣਾਂ ਨਾਲ ਜਾਨ ਨਾਲ ਪਿਆਰ ਕਰਦਿਆਂ ਨਹੀਂ, ਆਪਣੀਆਂ ਜਾਨਾਂ ਗੁਰੂ ਤੋਂ ਵਾਰਨ ਵਾਸਤੇ ਲੜਦੇ ਨੇ। ਇਸ ਕਰਕੇ ਗੁਰੂ ਖਾਲਸੇ ਦੀ ਹਰ ਮੈਦਾਨ ਵਿੱਚ ਜਿੱਤ ਹੁੰਦੀ ਹੈ। ਕਹਿੰਦੇ ਇਸ ਪ੍ਰਕਾਰ ਨਾਲ ਜਿੱਥੇ ਜਿੱਥੇ ਵੀ ਜੰਗ ਯੁੱਧ ਹੁੰਦਾ, ਲੜਾਈ ਹੁੰਦੀ ਹੈ, ਖਾਲਸੇ ਦੀ ਜਿੱਤ ਹੁੰਦੀ ਹੈ।
ਤੜਪੜ ਚਲੇ ਤੁਪਕ ਸਮਦਾਈ,
ਤੜਬੜ ਤੜਬੜ ਕਰਕੇ ਬੰਦੂਕਾਂ ਦੀਆਂ ਗੋਲੀਆਂ ਚੱਲਦੀਆਂ ਨੇ, ਦਾਗਦੀਆਂ ਹਨ, ਤੜ ਤੜ ਕਰਕੇ ਬੰਦੂਕਾਂ ਦੀਆਂ ਗੋਲੀਆਂ ਦੀ ਆਵਾਜ਼ ਆਉਂਦੀ ਹੈ।
ਮਾਰੇ ਮਾਰੇ ਜੰਗ ਨਿਤ ਹੋਤ,
ਮਾਰ ਲਓ ਖਤਮ ਕਰ ਦਿਓ, ਇਹੀ ਮਾਰ ਬਕਾਰਾ ਸਾਰੇ ਪਾਸੇ ਸੁਣਿਆ ਜਾਂਦਾ ਹੈ। ਕੋਈ ਦਿਨ ਐਸਾ ਨਹੀਂ ਜਾਂਦਾ ਜਿਸ ਦਿਨ ਜੰਗ ਨਾ ਹੁੰਦਾ ਹੋਵੇ, ਰੋਜ਼ ਹੀ ਕਿਤੇ ਨਾ ਕਿਤੇ ਜੰਗ ਹੁੰਦਾ, ਯੁੱਧ ਹੁੰਦਾ ਹੈ।
ਕਬ ਕਿਤੋਂ ਉਧੋਤ,
ਕਦੇ ਕਿਸੇ ਪਾਸੇ ਜਾ ਜੰਗ ਹੁੰਦਾ, ਕਦੇ ਕਿਸੇ ਪਾਸੇ ਜਾ ਕੇ ਜੰਗ ਹੋ ਜਾਂਦਾ ਹੈ।
ਸਿੱਖੇ ਜੰਗ ਕਾਤ ਬਿਦ ਨੈਨਾ,
ਖਾਲਸਾ ਜੀ ਇੱਦਾਂ ਜੰਗ ਯੁੱਧ ਕਰਕੇ ਖਾਲਸੇ ਦੀ ਪ੍ਰੈਕਟਿਸ ਹੋ ਰਹੀ ਹੈ, ਅਭਿਆਸ ਹੋ ਰਿਹਾ ਹੈ, ਜੰਗ ਕਰਦਿਆਂ ਕਰਦਿਆਂ ਖਾਲਸੇ ਨੂੰ ਤਜਰਬਾ ਹੋ ਰਿਹਾ ਕਿ ਕਿਵੇਂ ਜੰਗ ਕਰਨਾ। ਗੁਰੂ ਸਾਹਿਬ ਜੀ ਨੇ ਇਸੇ ਕਰਕੇ ਖਾਲਸੇ ਨੂੰ ਟੋਰਿਆ ਸੀ ਕਿ ਜਿਵੇਂ ਜਿਵੇਂ ਜੰਗ ਕਰਦੇ ਨੇ, ਯੁੱਧ ਕਰਦੇ ਨੇ, ਖਾਲਸੇ ਨੂੰ ਤਜਰਬਾ ਹੁੰਦਾ ਕਿ ਏਦਾਂ ਹਮਲਾ ਕੀਤਿਆਂ ਆਹ ਕੁਝ ਨੁਕਸਾਨ ਹੋ ਸਕਦਾ, ਏਦਾਂ ਹਮਲਾ ਕੀਤਿਆਂ ਏਦਾਂ ਸਾਡਾ ਫਾਇਦਾ ਹੋ ਸਕਦਾ, ਏਦਾਂ ਖਾਲਸਾ ਰੋਜ਼ ਲੜ ਕੇ ਨਿਤ ਨਵਾਂ ਤਜਰਬਾ ਸਿੰਘ ਸਿੱਖਦੇ ਨੇ, ਏਦਾਂ ਖਾਲਸਾ ਲੜਦਿਆਂ ਲੜਦਿਆਂ ਤਜਰਬੇਕਾਰ ਹੋ ਰਿਹਾ।
ਦਿਨ ਪ੍ਰਤ ਰਿਪੁਨ ਸੰਗ ਕਮ ਸਾਨਾ,
ਦਿਨ ਪ੍ਰਤੀ ਦਿਨ ਦੁਸ਼ਮਣਾਂ ਦੇ ਨਾਲ ਬੜਾ ਵੱਡਾ ਭਾਰੀ ਘਮਾਸਾਨ ਹੁੰਦਾ ਖਾਲਸੇ ਦਾ।
ਇੱਕ ਦਿਨ ਬੈਠੇ ਉਹ ਲਗੇ ਦੀਵਾਨ,
ਖਾਲਸਾ ਜੀ ਇੱਕ ਦਿਨ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਦੀਵਾਨ ਲੱਗਾ ਹੋਇਆ ਸੀ।
ਵਿੱਚ ਬਿਰਾਜੈ ਗੁਰ ਭਗਵਾਨ,
ਦਸ਼ਮੇਸ਼ ਪਾਤਸ਼ਾਹ ਆਪਣੇ ਸਜੇ ਹੋਏ ਦੀਵਾਨ ਵਿੱਚ ਪੰਥ ਖਾਲਸੇ ਦੀ ਭਾਰੀ ਮਜਲਸ ਵਿੱਚ, ਦਸ਼ਮੇਸ਼ ਪਾਤਸ਼ਾਹ ਸਰਬੰਸਦਾਨੀ ਸਤਿਗੁਰੂ ਜੀ ਸੋਹਣੇ ਸਿੰਘਾਸਣ ਤੇ ਬੈਠੇ ਸਰਬੱਤ ਪੰਥ ਖਾਲਸੇ ਨੂੰ ਦਰਸ਼ਨ ਦਿਦਾਰੇ ਦੇ ਰਹੇ ਹਨ।
ਚਲੀ ਬਾਰਤਾ ਕਰ ਬੇਜੋਦੇ,
ਔਰ ਸਤਿਗੁਰਾਂ ਦੇ ਦਰਬਾਰ ਵਿੱਚ ਜੰਗ ਯੁੱਧ ਦੀਆਂ ਗੱਲਾਂ ਚੱਲ ਪਈਆਂ। ਰੋਜ਼ ਕਿਤੇ ਨਾ ਕਿਤੇ ਜੰਗ ਹੁੰਦਾ ਸੀ, ਯੁੱਧ ਹੁੰਦਾ ਸੀ, ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜੰਗ ਯੁੱਧ ਦੀਆਂ ਗੱਲਾਂ ਚੱਲ ਪਈਆਂ। ਸਿੰਘ ਦੱਸਣ ਲੱਗ ਪਏ, ਮਹਾਰਾਜ ਅਸੀਂ ਅਮਕੀ ਥਾਂ ਤੇ ਗਏ ਉੱਥੇ ਜੰਗ ਹੋਇਆ, ਅਮਕੀ ਥਾਂ ਤੇ ਗਏ ਉੱਥੇ ਯੁੱਧ ਹੋਇਆ। ਏਦਾਂ ਜੰਗ ਯੁੱਧ ਦੀਆਂ ਗੱਲਾਂ ਚੱਲ ਪਈਆਂ।
ਲਰੇ ਪਹਾੜੀ ਕਰ ਕਰ ਕ੍ਰੁੱਧ।
ਔਰ ਦੱਸਦੇ ਨੇ ਮਹਾਰਾਜ ਸੱਚੇ ਪਾਤਸ਼ਾਹ, ਪਹਾੜੀ ਰਾਜਿਆਂ ਦੀਆਂ ਫੌਜਾਂ ਬੜੇ ਗੁੱਸੇ ਵਿੱਚ ਆ ਕੇ, ਬੜੇ ਕ੍ਰੋਧ ਵਿੱਚ ਆ ਕੇ ਸਾਡੇ ਨਾਲ ਲੜੀਆਂ ਹਨ।
ਤਉ ਨ ਠਹਿਰੇ ਖੇਤ ਮਜਾਰੇ।
ਮਹਾਰਾਜ ਤੁਹਾਡੇ ਖਾਲਸੇ ਦਾ ਤੁਹਾਡੀ ਕਿਰਪਾ ਨਾਲ ਏਡਾ ਵੱਡਾ ਪ੍ਰਤਾਪ ਹੈ ਕਿ ਪਹਾੜੀ ਰਾਜਿਆਂ ਦੀ ਬੜੀ ਵੱਡੀ ਸੈਨਾ ਆਉਂਦੀ ਹੈ ਚੜ ਕੇ, ਪਰ ਖਾਲਸੇ ਦੇ ਅੱਗੇ ਨਹੀਂ ਖਲੋ ਸਕਦੀ, ਖਾਲਸੇ ਪੰਥ ਦੇ ਅੱਗੇ ਉਹਨਾਂ ਕੋਲੋਂ ਖਲੋਤਾ ਨਹੀਂ ਜਾਂਦਾ।
ਕਾਤਰ ਹੋਤ ਪਰੇ ਜਬ ਮਾਰੇ।
ਜਦੋਂ ਖਾਲਸਾ ਆਪਣੀ ਤੇਗ ਚਲਾਉਂਦਾ ਹੈ, ਖਾਲਸਾ ਆਪਣੀ ਤੇਗ ਦਾ ਵਾਰ ਕਰਦਾ ਹੈ, ਉਸ ਵੇਲੇ ਪਹਾੜੀ ਰਾਜਿਆਂ ਦੀਆਂ ਫੌਜਾਂ ਕਾਇਰ ਬਣ ਕੇ, ਗੀਦੀ ਬਣ ਕੇ ਅੱਗੇ ਲੱਗ ਕੇ ਦੌੜ ਪੈਂਦੀਆਂ ਹਨ। ਉਹਨਾਂ ਦੇ ਅੰਦਰ ਕਾਇਰਤਾ ਗੀਦੀ ਪੁਣਾ ਆ ਜਾਂਦਾ, ਬੁਜਦਲ ਪੁਣਾ ਆ ਜਾਂਦਾ ਹੈ।
ਕਿਰਪਾ ਧਾਰ ਗੁਰ ਤਬੇ ਬਖਾਨਾ ਤੇਜ ਖਾਲਸੇ ਬਦੇ ਮਾਨਾ।
ਕਿਰਪਾ ਦੇ ਰਸ ਚ ਭਿੱਜੇ ਹੋਏ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਖਾਲਸਾ ਜੀ, ਸਹਿਜੇ ਸਹਿਜੇ ਗੁਰੂ ਖਾਲਸੇ ਪੰਥ ਦਾ ਤੇਜ ਵਧਦਾ ਚੱਲਿਆ ਜਾਣਾ ਹੈ। ਖਾਲਸੇ ਪੰਥ ਦਾ ਜਿਹੜਾ ਤੇਜ ਪ੍ਰਤਾਪ ਹੈ ਉਹ ਵਧਦਾ ਚੱਲਿਆ ਜਾਣਾ ਹੈ।
ਸਮਾਂ ਪਾਏ ਪਸਰੇ ਸਭ ਧਰਾ।
ਸਮਾਂ ਪਾ ਕੇ ਸਾਰੀ ਧਰਤੀ ਦੇ ਉੱਤੇ ਗੁਰੂ ਖਾਲਸਾ ਪਸਰ ਜਾਏਗਾ।
ਹਿੰਦੂ ਤੁਰਕ ਨਾ ਹੋਵੇ ਖਰਾ।
ਔਰ ਹਿੰਦੂਆਂ ਤੇ ਤੁਰਕਾਂ ਦੇ ਵਿੱਚ ਖਾਲਸਾ ਵੱਖਰਾ ਪਛਾਣਿਆ ਜਾਏਗਾ।
ਬਦੇ ਸਮਾਜ ਰਾਜ ਕੋ ਪਾਰਾ।
ਔਰ ਖਾਲਸੇ ਪੰਥ ਦਾ ਜਿਹੜਾ ਸਮਾਜ ਰਾਜ ਭਾਗ ਹੈ ਉਹ ਦਿਨ ਪ੍ਰਤੀ ਦਿਨ ਵਧਦਾ ਚਲਾ ਜਾਏਗਾ।
ਜਬ ਬਿਦਤੇ ਜਾਣੇ ਜਗ ਸਾਰਾ।
ਜਦੋਂ ਗੁਰੂ ਖਾਲਸਾ ਪ੍ਰਗਟ ਹੋਵੇਗਾ, ਬਿਦਤ ਹੋਵੇਗਾ, ਉਸ ਵੇਲੇ ਸਾਰਾ ਜਗਤ ਸਾਰਾ ਸੰਸਾਰ ਖਾਲਸੇ ਦੇ ਪ੍ਰਤਾਪ ਨੂੰ ਜਾਣੇਗਾ।
ਸੁਣ ਕਰ ਦਇਆ ਸਿੰਘ ਬੜ ਤੀਰ।
ਮਹਾਰਾਜ ਜੀ ਨੇ ਜਦੋਂ ਇਹ ਬਚਨ ਕਹੇ, ਸਤਿਗੁਰਾਂ ਦੇ ਪੰਜਾਂ ਪਿਆਰਿਆਂ ਦੇ ਜਥੇਦਾਰ ਪਿਆਰੇ ਭਾਈ ਦਇਆ ਸਿੰਘ ਜੀ ਉਹ ਲਾਗੇ ਬੈਠੇ ਸਨ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣ ਕੇ,
ਉਹਦੇ ਸਿੰਘ ਆਲਮ ਸਿੰਘ ਵੀਰ,
ਭਾਈ ਦਇਆ ਸਿੰਘ ਜੀ ਜੋ ਬੜੇ ਵੱਡੇ ਧੀਰ ਜੀ ਹਨ, ਜਿਨ੍ਹਾਂ ਅੰਦਰ ਬੜਾ ਵੱਡਾ ਭਾਰੀ ਧੀਰਜ ਹੈ, ਔਰ ਦੂਜੇ ਭਾਈ ਉਦੇ ਸਿੰਘ ਜੀ, ਔਰ ਤੀਸਰੇ ਭਾਈ ਸਾਹਿਬ ਭਾਈ ਆਲਮ ਸਿੰਘ ਜੀ। ਭਾਈ ਉਦੇ ਸਿੰਘ ਜੀ ਖਾਲਸਾ ਜੀ ਬੜੇ ਸੂਰਬੀਰ ਬਹਾਦਰ ਯੋਧੇ ਹੋਏ, ਅੱਗੇ ਕਥਾ ਆਵੇਗੀ ਭਾਈ ਉਦੇ ਸਿੰਘ ਦੀ ਸ਼ਹਾਦਤ ਦੀ ਕਿ ਕਿਵੇਂ ਬਾਬਾ ਅਜੀਤ ਸਿੰਘ ਜੀ ਜਦੋਂ ਆਨੰਦਪੁਰ ਸਾਹਿਬ ਘੇਰੇ ਚ ਘਿਰ ਗਏ ਸਨ ਤੇ ਉਹਨਾਂ ਨੂੰ ਘੇਰੇ ਚੋਂ ਬਾਹਰ ਕੱਢ ਕੇ ਲਿਆਏ। ਗੁਰਦੁਆਰਾ ਸ਼ਾਹੀ ਟਿੱਬੀ ਵਿਖੇ ਬਾਬਾ ਉਦੇ ਸਿੰਘ ਜੀ ਨੇ ਵੈਰੀਆਂ ਨੂੰ ਰੋਕ ਕੇ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ। ਸੋ ਇਹੋ ਜਿਹੇ ਮਹਾਨ ਸਿੰਘ ਭਾਈ ਉਦੇ ਸਿੰਘ ਜੀ, ਭਾਈ ਆਲਮ ਸਿੰਘ ਜੀ ਜੋ ਗੁਰੂ ਕਲਗੀਧਰ ਦੇ ਗੜਬਈ ਸਨ, ਹਰ ਵਕਤ ਮਹਾਰਾਜ ਜੀ ਦੀ ਹਜ਼ੂਰੀ ਚ ਰਹਿੰਦੇ ਹਨ।
ਮੋਕਮ ਸਿੰਘ ਸਾਹਿਬ ਸਿੰਘ ਜੋਧਾ।
ਪੰਜਾਂ ਪਿਆਰਿਆਂ ਵਿੱਚੋਂ ਭਾਈ ਸਾਹਿਬ ਭਾਈ ਮੋਕਮ ਸਿੰਘ ਜੀ, ਫਿਰ ਭਾਈ ਸਾਹਿਬ ਭਾਈ ਸਾਹਿਬ ਸਿੰਘ ਜੀ ਜੋ ਬੜੇ ਯੋਧੇ ਹਨ।
ਹਿੰਮਤ ਸਿੰਘ ਰਾਮ ਸਿੰਘ ਬੋਧਾ।
ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ ਇਹ ਵੀ ਪੰਜਾਂ ਪਿਆਰਿਆਂ ਚੋਂ ਹਨ। ਭਾਈ ਹਿੰਮਤ ਸਿੰਘ ਜੀ, ਭਾਈ ਸਾਹਿਬ ਭਾਈ ਰਾਮ ਸਿੰਘ ਜੀ ਜੋ ਬੜੇ ਸਿਆਣੇ ਹਨ, ਬੜੇ ਸੋਝੀਵਾਨ ਹਨ।
ਇਨਤੇ ਆਦ ਖਾਲਸਾ ਸਾਰਾ।
ਇਹਨਾਂ ਤੋਂ ਇਲਾਵਾ ਹੋਰ ਵੀ ਸਰਬੱਤ ਖਾਲਸਾ ਪੰਥ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠਾ ਹੋਇਆ।
ਕਰ ਜੋਰਤ ਸਰਬੱਤਰ ਉਚਾਰਾ।
ਹੱਥ ਜੋੜ ਕੇ ਨਾ ਸਾਰੇ ਸਿੰਘਾਂ ਨੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ।
ਮੁਗਲ ਪਠਾਨਨ ਤੇਜ ਬਡੇਰਾ।
ਕਹਿਣ ਲੱਗੇ ਸਤਿਗੁਰੂ ਜੀ, ਨਾ ਮੁਗਲਾਂ ਤੇ ਪਠਾਣਾਂ ਦਾ ਇਸ ਜਗਤ ਵਿੱਚ ਬੜਾ ਭਾਰੀ ਤੇਜ ਹੈ, ਸਾਰੇ ਭਾਰਤ ਖੰਡ ਦੀ ਭੂਮੀ ਤੇ ਨਾ ਮੁਗਲਾਂ ਦਾ ਬਹੁਤ ਜ਼ਿਆਦਾ ਭਾਰੀ ਤੇਜ ਪ੍ਰਤਾਪ ਹੈ।
ਸਗਰੋ ਜਗਤ ਜੀਤ ਕਰ ਜੇਰਾ,
ਇਹਨਾਂ ਨੇ ਸਾਰੇ ਭਾਰਤ ਖੰਡ ਦੀ ਭੂਮੀ ਤੋਂ ਇਲਾਵਾ ਹੋਰ ਕਈ ਧਰਤੀਆਂ ਅਧੀਨ ਕੀਤੀਆਂ ਹੋਈਆਂ ਨੇ, ਆਪਣੇ ਸਾਰੇ ਜਗਤ ਦੇ ਬਹੁਤ ਸਾਰੇ ਦੇਸ਼ਾਂ ਨੂੰ ਆਪਣੇ ਮਤਹਿਤ ਕੀਤਾ ਹੋਇਆ।
ਅਬ ਹਮ ਹੁਕਮ ਆਪ ਕੋ ਚਾਹਤ,
ਇਹ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਹੁਣ ਅਸੀਂ ਤੁਹਾਡਾ ਹੁਕਮ ਚਾਹੁੰਦੇ ਹਾਂ, ਸਾਨੂੰ ਹੁਣ ਤੁਹਾਡੀ ਆਗਿਆ ਚਾਹੀਦੀ ਹੈ।
ਹਰ ਬੇ ਤੁਰਕਨ ਹੇਤ ਉਮਾਹਤ,
ਮਹਾਰਾਜ ਹੁਣ ਅਸੀਂ ਨਾ ਤੁਰਕਾਂ ਨੂੰ ਮਾਰ ਕੇ ਇਹਨਾਂ ਦਾ ਤੇਜ ਹਰਨਾ ਚਾਹੁੰਦੇ। ਪਹਾੜੀਆਂ ਨਾਲ ਤਾਂ ਬੜੇ ਜੰਗ ਹੋ ਗਏ, ਬੜੇ ਯੁੱਧ ਹੋ ਗਏ, ਪਰ ਮਹਾਰਾਜ ਇਹਨਾਂ ਤੁਰਕਾਂ ਨਾਲ ਹਲੇ ਸਾਡਾ ਕੋਈ ਯੁੱਧ ਨਹੀਂ ਹੋਇਆ। ਇਹਨਾਂ ਵੱਡੇ ਵੱਡੇ ਮੁਗਲਾਂ ਤੇ ਪਠਾਣਾ ਤੇ ਗਿਲਜਿਆਂ ਦੇ ਨਾਲ ਸਾਡਾ ਹਲੇ ਯੁੱਧ ਨਹੀਂ ਹੋਇਆ। ਇਹਨਾਂ ਨਾਲ ਲੜ ਕੇ ਨਾ ਮੁਗਲਾਂ ਤੇ ਤੁਰਕਾਂ ਦਾ ਰਾਜ ਤੇਜ ਉਹ ਅਸੀਂ ਖੋਣਾ ਚਾਹੁੰਦੇ ਹਾਂ ਤੁਹਾਡੀ ਆਗਿਆ ਪ੍ਰਾਪਤ ਕਰਕੇ।
ਭਇਓ ਖਾਲਸਾ ਵੀਰ ਵਿਸ਼ਾਲਾ,
ਮਹਾਰਾਜ ਜੀ ਆਪ ਜੀ ਦਾ ਖਾਲਸਾ ਬੜਾ ਵੀਰ ਵਿਸ਼ਾਲ ਵੀਰ ਯੋਧਾ ਬਣ ਚੁੱਕਾ ਹੈ।
ਮੁਗਲ ਪਠਾਨ ਹੋਏ ਬਸ ਕਾਲਾ,
ਮਹਾਰਾਜ ਇਹ ਜਿੰਨੇ ਮੁਗਲ ਪਠਾਨ ਨੇ ਸਾਰੇ ਮੌਤ ਦੇ ਵਸ ਹੋਣਗੇ, ਭਾਵੇਂ ਖਾਲਸੇ ਦੇ ਹੱਥੋਂ ਮਰਨਗੇ।
ਪ੍ਰਥਮ ਮਰਦ ਕੋ ਗਰਦ ਮਿਲਾਵੇ,
ਪਹਿਲਾਂ ਜਿਹੜੇ ਵੱਡੇ ਵੱਡੇ ਸੂਰਮੇ ਕਹਾਣ ਵਾਲੇ ਪਠਾਨ ਤੇ ਮੁਗਲ ਆਪਣੇ ਆਪ ਨੂੰ ਬੜੇ ਸੂਰਮੇ ਕਹਾਉਂਦੇ ਨੇ, ਕਹਿੰਦੇ ਅਸੀਂ ਇੱਕ ਇੱਕ ਦੂੰਬਾ ਖਾ ਜਾਣ ਵਾਲੇ ਬੜੇ ਸੂਰਮੇ ਬਹਾਦਰ ਹਾਂ, ਪਹਿਲਾਂ ਇਹਨਾਂ ਵੱਡਿਆਂ ਮਰਦਾਂ ਨੂੰ ਅਸੀਂ ਗਰਦ ਚ ਮਿਲਾਈਏ, ਜਦੋਂ ਇਹਨਾਂ ਵੱਡਿਆਂ ਮੁਗਲਾਂ ਪਠਾਣਾਂ ਨੂੰ ਸੋਧਾ ਲਾਵਾਂਗੇ, ਬਾਕੀ ਤਾਂ ਇਹ ਮਹਾਰਾਜ ਪਹਾੜੀ ਰਾਜੇ ਤਾਂ ਕੁਝ ਵੀ ਨਹੀਂ ਸਾਡੇ ਸਾਹਮਣੇ। ਜਦੋਂ ਮਹਾਰਾਜ ਇਹਨਾਂ ਵੱਡਿਆਂ ਵੱਡਿਆਂ ਮੁਗਲਾਂ ਨੂੰ ਸੋਧਾ ਲਾ ਕੇ ਅਧੀਨ ਕਰਾਂਗੇ ਤੇ ਫਿਰ ਆ ਬਾਕੀ ਦਿਆਂ ਨੇ ਤਾਂ ਸਾਡੇ ਨਾਲ ਕੀ ਲੜਨਾ ਹੈ।
ਬਣੇ ਜਰਦ ਰੂਪੀਰ ਪਲਾਵੇ,
ਮਹਾਰਾਜ ਆ ਜਿਹੜੇ ਮੁਗਲ ਪਠਾਨ ਨੇ ਜਦੋਂ ਖਾਲਸਾ ਲੜੇਗਾ ਇਹਨਾਂ ਨਾਲ ਇਹ ਜ਼ਰਦਰੂ ਬਣ ਜਾਣਗੇ। ਜ਼ਰਦਰੂ ਦਾ ਮਤਲਬ ਇਹਨਾਂ ਦੇ ਚਿਹਰੇ ਡਰ ਨਾਲ ਪੀਲੇ ਪੈ ਜਾਣਗੇ, ਉਰੇ ਕਾਇਰ ਬਣ ਕੇ ਭੀਰੂ ਬਣ ਕੇ ਸਾਡੇ ਸਾਹਮਣੇ ਦੌੜਨਗੇ।
ਦਿਨ ਪ੍ਰਤ ਕਰ ਕਰ ਜੰਗ ਨਿਬੇੜੇ,
ਦਿਨ ਪ੍ਰਤੀ ਦਿਨ ਜੰਗ ਕਰਦਿਆਂ ਕਰਦਿਆਂ ਅਸੀਂ ਇਹਨਾਂ ਨੂੰ ਨਿਬੇੜ ਕੇ ਰੱਖ ਦਿਆਂਗੇ, ਖਤਮ ਕਰਕੇ ਰੱਖ ਦਿਆਂਗੇ।
ਪੁਰ ਕੇ ਦੁਰਗ ਕੋਟ ਸਭ ਘੇਰੇ,
ਇਹਨਾਂ ਦੇ ਜਿਹੜੇ ਪੁਰ ਨਗਰ ਨੇ ਉਥੋਂ ਦੇ ਕਿਲੇ ਉਥੋਂ ਦੀਆਂ ਜਿਹੜੀਆਂ ਵੱਡੀਆਂ ਵੱਡੀਆਂ ਇਮਾਰਤਾਂ ਨੇ ਮਹਾਰਾਜ ਅਸੀਂ ਸਾਰੀਆਂ ਘੇਰ ਕੇ ਕਾਬਜ ਕਰ ਲਵਾਂਗੇ।
ਚੌਂਪ ਖਾਲਸੇ ਕੀ ਸੁਨ ਸਤਿਗੁਰ,
ਖਾਲਸੇ ਪੰਥ ਦੀ ਇਹ ਚੌਂਪ ਚਾਉ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਣੀ ਹੈ।
ਕਰਿਓ ਪ੍ਰਸੰਗ ਸੁਨਾਵਨ ਪਾਤੁਰ,
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਇੱਕ ਪੁਰਾਣਾ ਪ੍ਰਸੰਗ ਗੁਰੂ ਖਾਲਸੇ ਨੂੰ ਸੁਣਾਉਣ ਲੱਗੇ, ਜਿੱਥੋਂ ਇਹ ਮੁਗਲ ਪਠਾਨ ਪੈਦਾ ਹੋਏ ਨੇ। ਉਹ ਇੱਕ ਪੁਰਾਣਾ ਪ੍ਰਸੰਗ ਮਹਾਰਾਜ ਸੱਚੇ ਪਾਤਸ਼ਾਹ ਜੋ ਸੋ ਸਾਖੀ ਦੇ ਵਿੱਚ ਆਉਂਦਾ ਹੈ, ਇਹ ਸੋ ਸਾਖੀ ਦੀ ਪਹਿਲੀ ਸਾਖੀ ਹੈ ਜਿਹਦੇ ਆਧਾਰ ਤੇ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਉਹਦਾ ਅਨੁਵਾਦ ਕਰ ਰਹੇ ਨੇ। ਕਲਗੀਧਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਤੁਹਾਨੂੰ ਇੱਕ ਪੁਰਾਣਾ ਪ੍ਰਸੰਗ ਸੁਣਾਉਂਦੇ ਆ ਜਿੱਥੋਂ ਆ ਸ਼ੰਕਰ ਵਰਨ ਪੈਦਾ ਹੋਇਆ। ਇਹ ਸ਼ੰਕਰ ਵਰਨ, ਸ਼ੰਕਰ ਵਰਨ ਦਾ ਮਤਲਬ ਹੈ ਜਿਹੜੀਆਂ ਦੋਗਲੀ ਨਸਲ ਹੋਵੇ ਨਾ ਉਹਨੂੰ ਸ਼ੰਕਰ ਵਰਨ ਕਹਿੰਦੇ ਨੇ। ਮਹਾਰਾਜ ਕਹਿੰਦੇ ਦੋਗਲੀ ਨਸਲ ਹੈ ਜਿਹੜੇ ਮੁਗਲ ਪਠਾਨ ਨੇ, ਪੱਛਮੀ ਲੋਕ ਜਿਹੜੇ ਪੈਦਾ ਹੋਏ ਨੇ, ਕਿਵੇਂ ਪੈਦਾ ਹੋਏ ਨੇ, ਇਹ ਸ਼ੰਕਰ ਵਰਨ ਕਿਵੇਂ ਪੈਦਾ ਹੋਇਆ ਉਹ ਅਸੀਂ ਪਹਿਲਾਂ ਤੁਹਾਨੂੰ ਦੱਸ ਦੇਈਏ।
ਜਮ ਨੇ ਠੱਠਿਓ ਨੇਮ ਇੱਕ ਬੇਰੀ,
ਇੱਕ ਵਾਰ ਜਮ ਨੇ, ਜਮ ਕੌਣ ਹੈ ਜਿਹੜਾ ਸਾਰਿਆਂ ਦੀ ਮੌਤ ਦਾ ਕਾਰਨ ਬਣਦਾ, ਜਮ ਨੇ ਇੱਕ ਵਾਰੀ ਨੇਮ ਕਰ ਲਿਆ, ਉਹਨੇ ਇਹ ਨੇਮ ਕਰ ਲਿਆ,
ਹਿੰਸਾ ਮੈਂ ਨਾ ਕਰੋ ਕਿਸ ਕੇਰੀ,
ਉਹਨੇ ਨੇਮ ਕਰ ਲਿਆ ਕਿ ਮੈਂ ਕਿਸੇ ਨੂੰ ਨਹੀਂ ਮਾਰਨਾ। ਜਮ ਦਾ ਕੰਮ ਹੈ ਲੋਕਾਂ ਨੂੰ ਮਾਰਨਾ, ਖਤਮ ਕਰਨਾ, ਪਰ ਇੱਕ ਵਾਰ ਜਮ ਨੇ ਆਪਣਾ ਇਹ ਨੇਮ ਕਰ ਲਿਆ ਕਿ ਮੈਂ ਇੰਨੇ ਸਾਲਾਂ ਤੋਂ ਲੋਕਾਂ ਨੂੰ ਮਾਰ ਹੀ ਰਿਹਾ ਤੇ ਮੈਂ ਹੁਣ ਕੁਝ ਸਮੇਂ ਵਾਸਤੇ ਲੋਕਾਂ ਨੂੰ ਮਾਰਨਾ ਬੰਦ ਕਰ ਦੇਣਾ। ਉਹਨੇ ਹਿੰਸਾ ਕਰਨ ਤੋਂ ਤੋਬਾ ਕਰ ਲਈ।
ਪ੍ਰਜਾ ਵਿਸਾਲ ਵਧੀ ਤਿਸ ਕਾਲਾ,
ਜਦੋਂ ਉਹਨੇ ਲੋਕਾਂ ਨੂੰ ਮਾਰਨਾ ਬੰਦ ਕਰ ਦਿੱਤਾ ਤੇ ਪ੍ਰਜਾ ਵਧਣ ਲੱਗ ਪਈ, ਲੋਕਾਂ ਦਾ ਵਾਧਾ ਹੋਣ ਲੱਗ ਪਿਆ। ਜਦੋਂ ਮਰਦਾ ਹੀ ਨਹੀਂ ਸੀ ਕੋਈ, ਜੰਮੀ ਜਾਂਦੇ ਨੇ, ਪੈਦਾ ਹੋਈ ਜਾਂਦੇ ਨੇ, ਵਧੀ ਜਾ ਰਹੇ ਨੇ, ਮਰ ਕੋਈ ਨਹੀਂ ਰਿਹਾ, ਕਿਉਂਕਿ ਕਾਲ ਜਿਹੜਾ ਉਹ ਮਾਰ ਨਹੀਂ ਰਿਹਾ। ਜਮ ਜਿਹੜਾ ਕਾਲ ਹੈ ਨਾ, ਉਹਨੇ ਨੇਮ ਕਰ ਲਿਆ ਕਿ ਮੈਂ ਮਾਰਨਾ ਨਹੀਂ ਕਿਸੇ ਨੂੰ। तो उन्हें ऐसा नेम कीता के परजा जेड़ी है दिन प्रति दिन वधन लगी।
भयो दूर डर काल कराला,
जेड़ा काल दा डर सी ओ लोकां दे मना चो दूर हो गया। लोक हुण बेफिक्र हो गए कि हुण तां साडी मौत ही नहीं होनी, साडी मौत हो ही नहीं सकदी। इदां लोक मरण दे डर तो रहत हो गए।
इक इक कै परवार कनेरे,
एक एक दा अगे बड़ा बड़ा परिवार, पुत्र पोतरे पड़पोतरे भी अगे हो गए, उन्हां दे परिवार वध गए, बुजुर्ग उन्हां दा हले भी जीवी जा रहा है। कहिंदे इदां बड़े बड़े एक एक जने दा बड़ा बड़ा परिवार वध गया।
निप जी संतंत अगों अगेरे,
उन्हां दी फिर अगे संतान पैदा हुई। निप जी संतत, उन्हां दी अगे संतान होर पैदा हो गई।
तरनी पर नर पीर बडेरी,
हुण जदों कोई मारी नहीं सी रहा, धरती दे उत्ते भीड़ ही भीड़ हो गई। बहुत सारे लोक ही लोक हर पासे नजर आउण लगे।
जनमै नित मृत किसू न केरी,
जमदे रोज ने लोक, हजारां दी गिणती विच जम रहे ने, पर मौत किसे दी नहीं हो रही, मर कोई भी नहीं रहा, ऐसा वर्तारा वर्त गया।
जित कित बन थल ग्राम बसे हैं,
हुण जिधर किधर इथों तक जंगलां विच भी जाके लोकां ने मकान पा ले, जंगल वड वड के उत्थे भी अपने घर बना ले रहण वास्ते, बहुत सारे पिंड बस गए।
सुख ते हरखत नहीं त्रसे हैं,
हुण सुखी भी हो गए, सुख समृद्धि भी बड़ी है, ते सुख दे नाल हुण किसे दा भय डर नहीं मनदे।
देव कर्म जे वेदों बरने,
वेदा ते शास्त्रां विच जेडे कर्म देवतियां वास्ते वर्णन कीते गए ने, भी ये कर्म देवते कर सकदे हन।
यज्ञ दान सत सिमरन करने,
यज्ञ करना, दान करना, सत बोलना, सिमरन करना।
सो सब छोर भ्रष्ट होए गए,
सब कुछ इन्हां ने छड़ दिता, ना यज्ञ करदे ने, ना सिमरन भजन करदे ने, ना दान पुन करदे ने। हुण जदों मौत दा डर ही नहीं रहा, ते फिर ये कम तां मौत दे भय करके ही बंदा दान पुन करदा, यज्ञ आदिक करदा, सिमरन भजन करदा। हुण मौत दा डर नहीं सी, इन्हां ने सारा कुछ छड़ दिता जिन्ने देव कर्म सन, और ये भ्रष्ट हो गए।
बिना मरण हंकारी पए,
मौत तो बिना हंकारी हो गए कि साड़ी मौत ही नहीं होनी।
समता लगे सुरन की करने,
होने देवत्यां दी बराबरी करन लग पए। कहंदे हुण देवत्यां ते साड़े विच की फर्क, देवते भी नहीं मरदे, असी भी नहीं मरदे। कहंदे हुण साडे विच ते देवत्यां च की फर्क रह गया।
है तीनों सम नायन मरने,
हुण असी भी देवत्यां वांगू नहीं मरना, जिवें देवते अमर ने उसे तरह असी भी अमर हां।
तबे देवता मिलकर सारे,
इदां जदों देवत्यां दी पूजा भी बंद हो गई, मंदिर बंद हो गए, देवत्यां दी भी कोई पूजा ना करे, सारे लोग अपने आप नूं ही देवते समझण लग पए, भी असी भी देवते ही हां, असी किहड़ा मरना है। ओ जिन्ने देवते सी सारे इकट्ठे होके
कमलासन के पास पुकारे,
ओ सारे ब्रह्मा जी दे कोल गए, ओदे कोल जाके पुकार करके रोन लगे।
हे प्रभ सब तुम सृष्ट बनाई,
कहन लगे हे ब्रह्मा जी तुसी सारी सृष्टि बनाई है, पैदा कीती है,
निज निज कारज सर्ब लगाई,
सारिया नू आपू अपने कम्मां दे विच तुसी लाया होया है।
जिम आग्या दिग पाल न देई,
जिवें जिवें तुसी दिशा पालां नू आग्या देंदे हो,
तिम तिम कार हमो सब कई,
उसे तरां दी कार असी करदे हां।
तप आदक जे कर्म हमारे,
जेड़े तप करने जा होर साडे कर्म हन,
देखत उपजी दया तुम्हारे,
वेख के तुहाडे मन विच साडे प्रति दया उपजी है।
अपनी सेवा जान विसाला,
ते असी तुहाडी अपनी सेवा तुसी जान करके,
हमको बख्शिश करी कृपाला,
साडनू तुसी बड़िया बख्शिशां कीतियां हन,
जिस ते सर्ब लोक हित लेने,
जिस करके सारे लोक साडी पूजा करदे सन,
हम कहो मान लगे बल देने,
और सानू मनन लगे, सानू बलियां देन लगे लोक,
सो हमरी मन ता जग माई,
जेड़ी ਸਾਡੀ ਪਹਿਲਾਂ ਜਗਤ ਵਿੱਚ ਮਾਨਤਾ ਹੁੰਦੀ ਸੀ, ਲੋਕ ਸਾਡੀ ਪੂਜਾ ਕਰਦੇ ਸਨ।
ਭਾਈ ਵਿਨਾਸ਼ ਕਰਤ ਕੋ ਨਾਹੀ,
ਸਾਡੀ ਉਹ ਪੂਜਾ ਦਾ ਵਿਨਾਸ਼ ਹੋ ਗਿਆ, ਹੁਣ ਸਾਡੀ ਕੋਈ ਪੂਜਾ ਨਹੀਂ ਕਰਦਾ, ਸਾਡੇ ਮੰਦਰਾਂ ਵਿੱਚ ਜਾ ਕੇ ਕੋਈ ਦੀਵੇ ਨਹੀਂ ਜਗਾਉਂਦਾ, ਕੋਈ ਆਰਤੀਆਂ ਨਹੀਂ ਕਰਦਾ।
ਤਪ ਕੋ ਕਰਨ ਨੇਮ ਜਮ ਲਏ,
ਕਿਉਂ ਐਸਾ ਹੋਇਆ? ਕਿਉਂਕਿ ਲੋਕਾਂ ਦੀ ਮੌਤ ਨਹੀਂ ਹੋ ਰਹੀ, ਮਰ ਨਹੀਂ ਰਹੇ ਲੋਕ। ਇਹਦਾ ਕਾਰਨ ਹੈ ਕਿ ਜਿਹੜਾ ਜਮ ਹੈ ਮੌਤ ਦਾ ਕਾਰਨ, ਉਹ ਤਪ ਕਰ ਰਿਹਾ, ਉਹਨੇ ਨੇਮ ਕਰ ਲਿਆ ਕਿ ਮੈਂ ਹਿੰਸਾ ਨਹੀਂ ਕਰਨੀ।
ਲੋਕ ਮਰਨ ਤੇ ਸਭ ਰਹਿ ਗਏ,
ਲੋਕ ਮਰਨ ਤੋਂ ਰਹਿਤ ਹੋ ਗਏ ਨੇ, ਮੌਤ ਨਹੀਂ ਹੋ ਰਹੀ ਲੋਕਾਂ ਦੀ।
ਦੇਵਨ ਤੇ ਪੈ ਤਾਰਤ ਜੋਏ,
ਜਿਹੜੇ ਲੋਕ ਪਹਿਲਾਂ ਦੇਵਤਿਆਂ ਤੋਂ ਡਰਦੇ ਸੀ, ਦੇਵਤਿਆਂ ਤੋਂ ਭੈ ਮੰਨਦੇ ਸਨ,
ਸਭ ਜੀਵਨ ਤਬ ਤਿਆਗਿਓ ਸੋਏ,
ਉਹਨਾਂ ਨੇ ਸਾਡਾ ਡਰ ਤਿਆਗ ਦਿੱਤਾ। ਹੁਣ ਕੋਈ ਬੰਦਾ ਮਾਤ ਲੋਕ ਦੀ ਧਰਤੀ ਦਾ ਦੇਵਤਿਆਂ ਤੋਂ ਨਹੀਂ ਡਰਦਾ।
ਸੁਣ ਦੇਵਨ ਤੇ ਬਾਕ ਦੁਖਾਰੇ,
ਦੇਵਤਿਆਂ ਤੋਂ ਇਹ ਦੁੱਖ ਭਰੀ ਬਾਣੀ ਬ੍ਰਹਮਾ ਨੇ ਸੁਣੀ ਹੈ।
ਕਮਲਾਸਨ ਤੇ ਸਾਥ ਉਚਾਰੇ,
ਬ੍ਰਹਮਾ ਜੀ ਉਸ ਵੇਲੇ ਬੋਲੇ, ਕਹਿਣ ਲੱਗੇ ਇਹਨਾਂ ਦੇਵਤਿਆਂ ਨੂੰ,
ਕਰਤਾ ਪੁਰਖ ਅਕਾਲ ਕਿਰਪਾਲਾ,
ਕਹਿਣ ਲੱਗੇ ਹੇ ਦੇਵਤਿਓ, ਇਹ ਵੀ ਕਰਤਾ ਪੁਰਖ ਪਰਮਾਤਮਾ ਦੀ ਖੇਡ ਹੈ। ਇਹ ਨਿਰੰਕਾਰ ਨੇ ਜਿਹੜੀ ਰਚਨਾ ਰਚੀ ਹੈ ਨਾ, ਇਹ ਵੀ ਕਰਤਾ ਪੁਰਖ ਅਕਾਲ ਪੁਰਖ ਦੀ ਆਪਣੀ ਇੱਕ ਰਚਨਾ ਹੈ।
ਜਿਸ ਕੀ ਨੇਤ ਲਖੋ ਇਸ ਟਾਲ,
ਉਸੇ ਦੀ ਨੇਤ ਹੈ, ਅਕਾਲ ਪੁਰਖ ਦੀ ਆਪਣੀ ਨੇਤ ਹੈ, ਉਸੇ ਸਾਈਂ ਦੀ ਠੱਟੀ ਹੋਈ ਨੇਤ ਕਰਕੇ ਮੁਕਰਰ ਕੀਤੀ ਹੋਈ ਜਾਣੋ।
ਕਰਤਾ ਇਹ ਅਕਰਤੀ ਸੋਏ,
ਉਹੀ ਕਰਤਾ ਹੈ ਸਾਰੇ ਸੰਸਾਰ ਦਾ, ਔਰ ਉਹ ਸਾਰੇ ਸੰਸਾਰ ਨੂੰ ਜਾਣਨ ਵਾਲਾ ਹੈ।
ਤਿਮਹੀ ਕਰੇ ਜਥਾਵਤ ਹੋਏ,
ਉਹਦੇ ਮਨ ਚ ਜੋ ਆਉਂਦੀ ਆ ਉਹੀ ਕਰਦਾ, ਉਹ ਕਿਸੇ ਦੀ ਸਲਾਹ ਨਹੀਂ ਲੈਂਦਾ, ਕਿਸੇ ਦੀ ਮਸਲਤ ਨਹੀਂ ਲੈਂਦਾ। ਇਹ ਅਕਾਲ ਪੁਰਖ ਦੀ ਆਪਣੀ ਸਵੈ ਮਰਜ਼ੀ, ਉਹਦੀ ਮਰਜ਼ੀ ਹੋਈ ਹੈ ਤੇ ਇੱਦਾਂ ਦਾ ਵਰਤਾਰਾ ਵਰਤਿਆ ਹੈ।
ਆਪਣੇ ਆਪਣੇ ਥਾਨ ਪਿਆਨੋ,
ਤੁਸੀਂ ਸਭ ਆਪੋ ਆਪਣੀਆਂ ਥਾਵਾਂ ਤੇ ਚਲੇ ਜਾਓ, ਪਰਮਾਤਮਾ ਆਪੇ ਆਪਣੀ ਕਲਾ ਵਰਤਾਏਗਾ, ਜਦੋਂ ਉਹਨੂੰ ਪਾਇਆ, ਜੋ ਉਹਨੂੰ ਪਾਉਣਾ ਉਹਨੇ ਕਰ ਹੀ ਦੇਣਾ, ਇਸ ਕਰਕੇ ਤੁਸੀਂ ਸਭ ਆਪੋ ਆਪਣੀਆਂ ਥਾਵਾਂ ਤੇ ਚਲੇ ਜਾਓ।
ਕਰੇ ਸੁਕ੍ਰਿਤ ਹਿਰਦੇ ਤੁਮ ਜਾਣੋ,
ਤੁਸੀਂ ਸਭ ਇਹ ਜਾਣ ਲਓ ਕਿ ਪਰਮਾਤਮਾ ਜੋ ਕਰੇਗਾ ਚੰਗਾ ਹੀ ਕਰੇਗਾ, ਪਰਮੇਸ਼ਰ ਜੋ ਕਰੇਗਾ ਉਹ ਭਲਾ ਹੀ ਕਰੇਗਾ।
ਜਬ ਪਰਮੇਸ਼ਰ ਦੇਵ ਬਖਾਨੇ,
ਕਹਿੰਦੇ ਜਦੋਂ ਬ੍ਰਹਮਾ ਨੇ ਇਸ ਤਰ੍ਹਾਂ ਦੇਵਤਿਆਂ ਨੂੰ ਇਹ ਗੱਲਾਂ ਕਹੀਆਂ,
ਗੀਰਬਾਨ ਨਿਜ ਥਾਨ ਪਿਆਨੇ,
ਇਹ ਜਿੰਨੇ ਦੇਵਤੇ ਸਨ, ਗੀਰਬਾਨ ਕਹਿੰਦੇ ਨੇ ਦੇਵਤਿਆਂ ਨੂੰ, ਇਹ ਜਿੰਨੇ ਦੇਵਤੇ ਸਨ ਸਭ ਆਪੋ ਆਪਣੀਆਂ ਪੁਰੀਆਂ ਨੂੰ ਚਲੇ ਗਏ।
ਕਰ ਕਰ ਬੰਧਨ ਪਦ ਅਰਬਿੰਦ,
ਇਹ ਸਭ ਮੱਥਾ ਟੇਕ ਟੇਕ ਕੇ ਚਲੇ ਗਏ ਬ੍ਰਹਮਾ ਜੀ ਨੂੰ।
ਪਹੁੰਚੇ ਤਾਰਤ ਹਿਰਦੇ ਆਨੰਦ,
ਔਰ ਆਨੰਦਿਤ ਹੋ ਕੇ ਆਪੋ ਆਪਣੀਆਂ ਪੁਰੀਆਂ ਵਿੱਚ ਚਲੇ ਗਏ।
ਕੇਤਕ ਕਾਲ ਬਿਤਿਓ ਤਪ ਕੀਓ,
ਇਸੇ ਤਰ੍ਹਾਂ ਕੁਝ ਸਮਾਂ ਬਤੀਤ ਹੋ ਗਿਆ ਤੇ ਉਧਰ ਜਿਹੜਾ ਜਮ ਦਾ ਨੇਮ ਸੀ, ਜਿੰਨੇ ਚਿਰ ਦਾ ਉਹਨੇ ਨੇਮ ਕੀਤਾ ਤਪ ਕਰ ਰਿਹਾ ਸੀ, ਉਹਦਾ ਤਪ ਪੂਰਾ ਹੋ ਗਿਆ।
ਜਮ ਕੋ ਨੇਮ ਸੰਪੂਰਨ ਭਇਓ,
ਜਿਹੜਾ ਜਮ ਦਾ ਨੇਮ ਸੀ ਉਹਦਾ ਸੰਪੂਰਨ ਹੋ ਗਿਆ, ਕਿ ਉਹਨੇ ਤਪੱਸਿਆ ਕਰਨੀ ਸੀ, ਉਦੋਂ ਤੱਕ ਉਹਨੇ ਜੀਵ ਹਿੰਸਾ ਨਹੀਂ ਸੀ ਕਰਨੀ। ਕਹਿੰਦੇ ਉਹ ਤਪ ਕਰਦਿਆਂ ਜੀਵ ਹਿੰਸਾ ਕਰਨ ਤੋਂ ਬੰਦ ਕਰ ਦਿੱਤੀ ਸੀ, ਉਹਦਾ ਤਪ ਹੁਣ ਪੂਰਾ ਹੋ ਗਿਆ।
ਜਬੇ ਜਗਤ ਕੀ ਦਿਸ਼ਕੋ ਦੇਖਾ,
ਉਹਨੇ ਫੇਰ ਜਦੋਂ ਕਰੂਰ ਦ੍ਰਿਸ਼ਟੀ ਕਰਕੇ ਜਗਤ ਵੱਲ ਵੇਖਿਆ,
ਪ੍ਰਜਾ ਬਦੀ ਜਿਸ ਵਿਖੇ ਵਿਸ਼ੇਖਾ,
ਉਹਨੇ ਵੇਖਿਆ ਵੀ ਲੋਕ ਤਾਂ ਬੜੇ ਵੱਧ ਗਏ ਨੇ, ਪ੍ਰਜਾ ਬਹੁਤ ਜ਼ਿਆਦਾ ਵੱਧ ਗਈ ਹੈ।
ਜਥਾ ਤਰੀ ਬੋ ਭਾਰੀ ਭਾਰ,
ਉਹਨੇ ਵੇਖਿਆ ਕਿ ਜਿਵੇਂ ਕੋਈ ਕਿਸ਼ਤੀ ਦੇ ਉੱਤੇ ਬੇੜੀ ਦੇ ਉੱਤੇ ਬਹੁਤਾ ਵਜਨ ਪੈ ਜਾਏ, ਭਾਰ ਪੈ ਜਾਏ।
ਡਗਮਗ ਡੋਲ ਸਕੇ ਨਾ ਸਹਾਰ,
ਉਹ ਕਿਸ਼ਤੀ ਡਗਮਗ ਹੋ ਜਾਂਦੀ ਹੈ, ਉਹ ਡੋਲ ਜਾਂਦੀ ਹੈ, ਫਿਰ ਉਹ ਭਾਰ ਸਹਾਰ ਨਹੀਂ ਸਕਦੀ।
ਇਸ ਪ੍ਰਕਾਰ ਹੋਈ ਸਭ ਧਰਨੀ,
ਉਸੇ ਪ੍ਰਕਾਰ ਸਾਰੀ ਧਰਤੀ ਦੀ ਦਸ਼ਾ ਹੋਈ ਹੈ, ਹਾਲਤ ਹੋਈ ਹੈ।
ਅਪਰਮਾਨ ਧਰਨੀ ਸਮਵਰਨੀ,
ਬੇਅੰਤ ਭਾਰ ਵਾਲੀ ਬੇੜੀ ਵਾਂਗੂ ਕਥਨ ਕੀਤੀ ਹੋਈ ਹੈ ਇਹ ਧਰਤੀ।
ਪਾਪ ਕਲਾਪਨ ਤੇ ਜਮ ਆਪ,
ਕਹਿੰਦੇ ਉਹਨੇ ਵੇਖਿਆ ਕਿ ਧਰਤੀ ਤੇ ਪਾਪ ਬੜੇ ਹੋ ਰਹੇ ਨੇ, ਲੋਕ ਆਪਣੇ ਆਪ ਨੂੰ ਦੇਵਤੇ ਸਮਝਣ ਲੱਗ ਪਏ ਵੀ ਸਾਡੀ ਮੌਤ ਹੀ ਨਹੀਂ ਹੋਣੀ, ਮੈਂ ਇਹਨਾਂ ਨੂੰ ਮਾਰਨਾ ਕੀ ਛੱਡਿਆ, ਇਹ ਮੌਤ ਦਾ ਭੈ ਹੀ ਭੁਲਾ ਬੈਠੇ ਨੇ। ਕਹਿੰਦੇ ਏਦਾਂ ਦੀ ਬਿਰਤੀ ਵੇਖ ਕੇ ਲੋਕਾਂ ਦੀ,
ਭਿਖਿਓ ਕ੍ਰੋਧ ਕਰ ਭਾ ਪ੍ਰਤਾਪ।
ਕਹਿੰਦੇ ਵੇਖਦੇ ਹੀ ਜਮ ਨੇ ਤਪ ਕੇ ਕ੍ਰੋਧ ਕਰਕੇ ਉਸ ਵੇਲੇ ਕਾਲ ਦਾ ਧਿਆਨ ਕੀਤਾ।
ਰੁਦਰ ਧਿਆਨ ਕਰ ਭਸਮੀ ਹੋਏ।
ਧਿਆਨ ਕੀਤਾ ਸ਼ਿਵ ਦਾ, ਕਿਉਂਕਿ ਸ਼ਿਵ ਦਾ ਮਤਲਬ ਹੈ ਜਿਹੜਾ ਸੰਘਾਰ ਕਰਦਾ ਸਭ ਦਾ, ਉਹ ਖਾਤਮਾ ਕਰਦਾ ਹੈ।
ਅਗਨ ਪ੍ਰਜਵਲਤ ਦਗਦ ਭੇਕੋਏ।
ਕਹਿੰਦੇ ਬੜੀ ਵੱਡੀ ਅਗਨ ਨਿਕਲੀ ਤੇ ਧਰਤੀ ਤੇ ਲੋਕ ਮਰਨਾ ਸ਼ੁਰੂ ਹੋ ਗਏ, ਲੋਕਾਂ ਦੀ ਮੌਤ ਹੋਣੀ ਸ਼ੁਰੂ ਹੋ ਗਈ, ਸੜਨ ਲੱਗ ਪਏ ਲੋਕ।
ਵਾਯੂ ਬਹੀ ਉਡਾਏ ਡਿਗਾਏ।
ਇੰਨੀ ਤੇਜ਼ੀ ਨਾਲ ਹਵਾ ਚੱਲੀ ਕਿ ਕਈਆਂ ਨੂੰ ਹਵਾ ਉਡਾ ਕੇ ਲੈ ਗਈ, ਸਮੁੰਦਰ ਦੇ ਪਾਣੀ ਵਿੱਚ ਜਾ ਕੇ ਉਹਨਾਂ ਨੂੰ ਸੁੱਟ ਦਿੱਤਾ।
ਮਰ ਮਰ ਜੰਮ ਕੇ ਲੋਕ ਸਿਧਾਏ।
ਤਾਂ ਬੜੇ ਲੋਕ ਮਰਨ ਲੱਗੇ, ਮਰ ਮਰ ਕੇ ਜੰਮਪੁਰੀਆਂ ਨੂੰ ਜਾਣ ਲੱਗੇ।
ਹੁਣ ਦੁਰ ਭਿੱਖਿਆ ਪਰਿਓ ਦੁਖਦਾਈ।
ਫਿਰ ਕਾਲ ਪੈ ਗਿਆ। ਦੁਰ ਭਿੱਖ ਦਾ ਮਤਲਬ ਹੁੰਦਾ ਕਾਲ ਪੈ ਜਾਣਾ, ਮਹਾਂਮਾਰੀ ਫੈਲ ਜਾਣੀ। ਮਹਾਂਮਾਰੀਆਂ ਫੈਲ ਗਈਆਂ, ਜਿਹੜੇ ਲੋਕ ਪਹਿਲਾਂ ਬੜੇ ਵੱਧ ਗਏ ਸੀ, ਹੁਣ ਕਾਲ ਤਾਂ ਆਖਰਕਾਰ ਇਹ ਤਾਂ ਨੇ ਤਾਂ ਮਰਨਾ ਤਾਂ ਹੈ ਹੀ ਆ ਸੰਸਾਰ ਵਿੱਚ ਜਿਹੜਾ ਜੀਵ ਆਇਆ ਹੈ। ਤੋ ਐਸੀ ਦੇਵ ਨੇਤ ਹੋਈ ਜਦੋਂ ਕਾਲ ਨੇ ਸਭ ਵੱਲ ਵੇਖਿਆ, ਦੁਰ ਭਿੱਖ ਪੈ ਗਿਆ, ਕਾਲ ਪੈ ਗਿਆ, ਸਾਰੇ ਪਾਸੇ ਲੋਕ ਮਰਨ ਲੱਗੇ।
ਇਸ ਤੇ ਮਰੇ ਲੋਕ ਸਮੁਦਾਈ।
ਕਿਤੇ ਪਾਣੀ ਦਾ ਹੜ ਆ ਗਿਆ ਤੇ ਪਾਣੀ ਦੇ ਹੜ ਨਾਲ ਰੁੜ ਕੇ ਮਰ ਗਏ ਲੋਕ। ਕਿਤੇ ਸੋਕਾ ਪੈ ਗਿਆ, ਸੋਕੇ ਨਾਲ ਹੀ ਲੋਕ ਮਰਨ ਲੱਗ ਪਏ।
ਨਹੀਂ ਅੰਨ ਪ੍ਰਾਪਤ ਜਬ ਹੋਆ।
ਹੁਣ ਜਦੋਂ ਖਾਣ ਵਾਸਤੇ ਅੰਨ ਹੀ ਪ੍ਰਾਪਤ ਨਾ ਹੋਇਆ, ਫਸਲਾਂ ਹੀ ਤਬਾਹ ਹੋ ਗਈਆਂ ਸਾਰੀਆਂ, ਖਾਣ ਵਾਸਤੇ ਜਦੋਂ ਅੰਨ ਹੀ ਨਾ ਮਿਲਿਆ।
ਬੱਚੇ ਜੋ ਕੁਛ ਕ ਮਰਨ ਤਿੰਨ ਜੋਆ।
ਇੱਦਾਂ ਜਿਹੜੇ ਬੱਚੇ ਉਹ ਵੀ ਮਰਨ ਲੱਗੇ ਹਨ।
ਦੇਸ਼ ਛੋਰ ਸੋ ਚਲੇ ਪਲਾਈ।
ਫਿਰ ਉਹਨਾਂ ਲੋਕਾਂ ਨੇ ਕੀ ਕੀਤਾ, ਆਪਣੀਆਂ ਜਾਨਾਂ ਬਚਾਉਣ ਵਾਸਤੇ ਦੇਸ਼ ਛੱਡ ਕੇ ਦੂਜੇ ਦੇਸ਼ਾਂ ਨੂੰ ਜਾਣਾ ਸ਼ੁਰੂ ਕਰ ਦਿੱਤਾ। ਇਹ ਦੇਸ਼ ਛੱਡ ਕੇ, ਇਹਨੂੰ ਛੱਡ ਕੇ ਦੂਜੇ ਦੇਸ਼ਾਂ ਵੱਲ ਚਲ ਪਲਾਣਾ ਸ਼ੁਰੂ ਕਰ ਦਿੱਤਾ, ਜਾਣਾ ਸ਼ੁਰੂ ਕਰ ਦਿੱਤਾ।
ਅਦਕ ਅੰਨ ਕੀ ਸੁਧ ਜਿੱਤ ਪਾਈ।
ਜਿੱਧਰ ਉਹਨਾਂ ਨੂੰ ਅੰਨ ਦੀ ਸੁਧ ਮਿਲੀ ਕਿ ਉਸ ਇਲਾਕੇ ਵਿੱਚ, ਦੇਸ਼ ਵਿੱਚ ਅੰਨ ਫਸਲ ਹੁੰਦੀ ਹੈ, ਮਿਲਦੀ ਹੈ, ਤੇ ਉਸੇ ਪਾਸੇ ਇਹਨਾਂ ਨੇ ਜਾਣਾ ਸ਼ੁਰੂ ਕਰ ਦਿੱਤਾ।
ਸੁਤਦਰਵ ਲੰਘ ਬਿਪਾਸਾ ਗਏ।
ਇਹ ਲੰਘਦਿਆਂ ਸਤਲੁਜ ਦਰਿਆ ਟੱਪ ਗਏ, ਬਿਆਸ ਦਰਿਆ ਟੱਪ ਗਏ।
ਰਾਵੀ ਚੰਦਰ ਭਗਾ ਉਗਲੇ।
ਇਹਨਾਂ ਰਾਵੀ ਦਰਿਆ ਵੀ ਟੱਪ ਗਏ। ਚੰਦਰਭਾਗਾ ਕਹਿੰਦੇ ਨੇ ਚਨਾਹ ਨੂੰ, ਚਨਾਹ ਦਰਿਆ ਵੀ ਕਹਿੰਦੇ ਪਾਰ ਕਰਕੇ ਚਲੇ ਗਏ।
ਨਦੀ ਬਿੰਦ ਸਤਾ ਸਿੰਧੂ ਵਿਸਾਲਾ।
ਬਿੰਦ ਸਤਾ ਕਹਿੰਦੇ ਨੇ ਜੇਲਮ ਨੂੰ, ਜਿਹੜਾ ਜੇਲਮ ਦਰਿਆ ਹੈ ਉਹਨੂੰ ਵੀ ਪਾਰ ਕਰਕੇ ਪਾਰ ਚਲੇ ਗਏ, ਸਿੰਧ ਦੇ ਇਲਾਕੇ ਤੱਕ, ਦੂਰ ਤੱਕ ਚਲੇ ਗਏ।
ਤਰ ਕਰ ਪਾਰ ਭਰੇ ਤਿਸ ਕਾਲਾ।
ਏਦਾਂ ਇਹਨਾਂ ਨਦੀਆਂ ਨੂੰ, ਦਰਿਆਵਾਂ ਨੂੰ ਤਰ ਤਰ ਕੇ ਪਾਰ ਹੁੰਦੇ ਚਲੇ ਗਏ।
ਗੰਧਰਵ ਇੱਕ ਜਲਾਲ ਤੈ ਪਾਇਓ।
ਇਹਨਾਂ ਦੇ ਵਿੱਚੋਂ ਇੱਕ ਗੰਧਰਵ ਸੀ, ਉਹਦਾ ਨਾਂ ਸੀ ਜਲਾਲ। ਇਹਨਾਂ ਦੇ ਵਿੱਚੋਂ ਇੱਕ ਗੰਧਰਵ ਸੀ, ਕਹਿੰਦੇ ਉਹਦਾ ਨਾਂ ਜਲਾਲ ਸੀ।
ਪੁਰ ਜਲਾਲ ਤੈ ਨਗਰ ਬਸਾਇਓ।
ਉਹਨੇ ਉਸ ਇਲਾਕੇ ਵਿੱਚ ਜਾ ਕੇ, ਕਾਬਲ ਦੇ ਗੰਧਾਰ ਦਾ ਇਲਾਕਾ ਉਹਨੂੰ ਕਹਿੰਦੇ ਨੇ ਕਾਬਲ ਦਾ, ਉਥੇ ਜਾ ਕਰਕੇ ਉਹਨੇ ਇੱਕ ਨਗਰ ਵਸਾਇਆ।
ਨਾਮ ਜਲਾਲਾਬਾਦ ਕਹਿ ਅਬ।
ਅਫਗਾਨਿਸਤਾਨ ਦੇ ਨੇੜੇ ਲੰਡੇ ਦਰਿਆ ਦੇ ਕਿਨਾਰੇ, ਕਾਬਲ ਦੇ ਨੇੜੇ ਇੱਕ ਨਗਰ ਦੱਸਿਆ ਜਾਂਦਾ, ਸ਼ਹਿਰ ਦੱਸਿਆ ਜਾਂਦਾ, ਇਹਦਾ ਨਾਂ ਹੈ ਜਲਾਲਾਬਾਦ। ਕਹਿੰਦੇ ਉਹ ਜਲਾਲਾਬਾਦ ਨਾਂ ਦਾ ਨਗਰ ਉਹਨੇ ਉੱਥੇ ਜਾ ਕੇ ਵਸਾਇਆ।
ਪਹੁੰਚੇ ਗੰਧਰਵ ਦੇਸ਼ ਜਾਏ ਸਭ।
ਇਹ ਸਾਰੇ ਉਸ ਇਹਨੂੰ ਗੰਧਾਰ ਦੇਸ਼ ਵੀ ਕਹਿੰਦੇ ਨੇ, ਜਿਹੜਾ ਸੰਸਕ੍ਰਿਤ ਵਿੱਚ ਇਹਦਾ ਨਾਂ ਹੈ ਗੰਧਾਰ ਦੇਸ਼। ਜਿਹੜਾ ਦੁਰਯੋਧਨ ਦਾ ਮਾਮਾ ਹੋਇਆ ਹੈ ਸ਼ਕੁਨੀ, ਉਹਦਾ ਜਿਹੜਾ ਰਾਜ ਸੀ ਉਹ ਗੰਧਾਰ ਦੇਸ਼ ਸੀ। ਗੰਧਾਰ ਦੇਸ਼ ਤੋਂ ਉੱਥੋਂ ਆਪਣਾ ਰਾਜ ਭਾਗ ਖਵਾ ਕੇ ਇੱਧਰ ਆਇਆ ਸੀ। ਉਹ ਜਿਹੜਾ ਗੰਧਾਰ ਦੇਸ਼, ਉਹਨੂੰ ਗੰਧਰਵ ਦੇਸ਼ ਵੀ ਲਿਖਿਆ ਭਾਈ ਸਾਹਿਬ ਨੇ, ਕਹਿੰਦੇ ਉਹ ਜਿਹੜਾ ਗੰਧਰਵ ਦੇਸ਼ ਗੰਧਾਰ ਦੇਸ਼ ਹੈ ਉੱਥੇ ਜਾ ਕੇ ਫਿਰ ਇਹ ਲੋਕ ਰਹਿਣ ਲੱਗੇ।
ਨਗਰ ਕੰਧਾਰ ਆਦਿ ਜੇ ਜਾ
ਉੱਥੇ ਨੇੜੇ ਹੋਰ ਜਿਹੜੇ ਕੰਧਾਰ ਆਦਿਕ ਨਗਰ ਹਨ
ਵਸੇ ਜਾਏ ਜੀਵੇ ਸਭ ਤਾਂ
ਉੱਥੇ ਜਾ ਕੇ ਵਸਣ ਲੱਗੇ ਤੇ ਉੱਥੇ ਜਾ ਕੇ ਆਪਣਾ ਜੀਵਨ ਮਾਣਨ ਲੱਗੇ।
ਗੰਧਰਵ ਦੇਸ਼ ਵਿਖੇ ਤਿੰਨ ਕੇਰੀ
ਉੱਥੇ ਫਿਰ ਗੰਧਰਵ ਦੇਸ਼ ਦੇ ਵਿੱਚ ਜਿਹੜੀ ਇਹਨਾਂ ਦੀ ਪਰਜਾ ਵਧਣ ਲੱਗੀ
ਵਧਤ ਪਾਈ ਸੰਤਾਨ ਕਨੇਰੀ
ਇਹਨਾਂ ਦੀ ਸੰਤਾਨ ਉੱਥੇ ਵਧਣ ਲੱਗੀ ਇਹਨਾਂ ਦੀ ਜਿਹੜੀ ਔਲਾਦ ਉੱਥੇ ਵਧਣ ਲੱਗੀ।
ਕੈਰਵ ਪਾਂਡਵ ਕਰ ਕਰ ਕ੍ਰੋਧੰਗ
ਇੱਧਰ ਭਾਰਤ ਖੰਡ ਦੇ ਵਿੱਚ ਕੈਰਵ ਤੇ ਪਾਂਡਵ ਆਪਸ ਵਿੱਚ ਲੜ ਰਹੇ ਸਨ ਕ੍ਰੋਧ ਵਿੱਚ ਆ ਕੇ
ਵਧਿਓ ਵਿਖਾਦ ਪਇਓ ਵੱਡ ਜੋਦੰਗ
ਇਹਨਾਂ ਦਾ ਬੜਾ ਭਿਆਨਕ ਵਿਖਾਦ ਵਧਿਆ ਹੋਇਆ ਤੇ ਆਪਸੀ ਯੁੱਧ ਕਰ ਰਹੇ ਸਨ।
ਕਰਿਓ ਮਹਾਭਾਰਤੰਗ ਪਾਰੇ
ਮਹਾਭਾਰਤ ਦਾ ਕੁਰਸ਼ੇਤਰ ਦੀ ਧਰਤੀ ਤੇ ਬੜਾ ਵੱਡਾ ਜੰਗ ਹੋਇਆ ਇਹਨਾਂ ਦੇ ਲੱਖਾਂ ਬੰਦੇ ਮਾਰੇ ਗਏ।
ਤਿੰਨ ਕੀ ਸਤੰਤ ਕੇਰੇ ਮਾਰੇ
ਔਰ ਕਾਰਵਾਂ ਦੀ ਬਹੁਤ ਸਾਰੀ ਫੌਜ ਉਹਨਾਂ ਨੇ ਮਾਰੀ ਤੇ ਕੈਰਵਾਂ ਨੇ ਇਹਨਾਂ ਦੀ ਫੌਜ ਨੂੰ ਬਹੁਤ ਮਾਰਿਆ।
ਦੁਰਯੋਧਨ ਕੋ ਮਾਤੁਲ ਰਾਜਾ
ਜਿਹੜਾ ਦੁਰਯੋਧਨ ਸੀ ਦੁਰਯੋਧਨ ਦਾ ਜਿਹੜਾ ਮਾਮਾ ਸੀ ਸ਼ਕੁਨੀ
ਸ਼ਕੁਨੀ ਨਾਮ ਵਧਾਏ ਸਮਾਜਾ
ਉਹਦਾ ਨਾਮ ਸ਼ਕੁਨੀ ਸੀ ਉਹਨੇ ਆਪਣਾ ਬੜਾ ਸਮਾਜ ਵਧਾਇਆ ਹੋਇਆ ਸੀ।
ਸੰਗ ਲਿਆਏ ਤਿੰਨੋ ਬਹੁ ਮਰਵਾਏ
ਦੁਰਯੋਧਨ ਨੂੰ ਆਪਣੇ ਨਾਲ ਚੜਾ ਕੇ ਲਿਆਇਆ ਉਹਨੇ ਬਹੁਤ ਸਾਰੇ ਪਾਂਡਵਾਂ ਦਾ ਨੁਕਸਾਨ ਕੀਤਾ ਇਹਨਾਂ ਨੂੰ ਮਰਵਾਇਆ।
ਅਰਜਨ ਖਰ ਤੀਰਨ ਸੋ ਕਾਏ
ਅਰਜਨ ਵਰਗੇ ਸੂਰਮੇ ਬਹਾਦਰ ਬੜੀ ਦਲੇਰੀ ਨਾਲ ਲੜੇ ਆਪਣੇ ਤਿੱਖੇ ਤੀਰਾਂ ਦੇ ਨਾਲ ਦੁਸ਼ਮਣਾਂ ਦੀਆਂ ਛਾਤੀਆਂ ਨੂੰ ਵਿੰਨਿਆ
ਹਨੇ ਨੇਤ ਕੇ ਥੋੜੇ ਰਹੇ
ਔਰ ਬਹੁਤ ਸਾਰੇ ਮਾਰੇ ਗਏ ਥੋੜੇ ਰਹਿ ਗਏ।
ਤਿੰਨੋ ਵਿਪਰ ਜੈ ਮਾਰਗ ਲਏ
ਜਿਹੜੇ ਥੋੜੇ ਰਹਿ ਗਏ ਉਹਨਾਂ ਨੇ ਉਲਟੇ ਰਸਤੇ ਪਕੜ ਲਏ ਉਲਟਾ ਰਾਹ ਛੇੜ ਲਿਆ ਯਾਨੀ ਕਿ ਅੱਗੇ ਚੱਲ ਕੇ ਦੱਸਦੇ ਹਨ।
ਚਾਰ ਬਰਨ ਕੋ ਭੇਦ ਮਿਟਾਇਓ
ਉਹਨਾਂ ਨੇ ਕੀ ਕੀਤਾ ਕਿ ਪਹਿਲਾਂ ਚਾਰ ਵਰਣਾਂ ਵਿੱਚ ਲੋਕ ਵੰਡੇ ਹੋਏ ਸੀ ਉਹਨਾਂ ਨੇ ਚਾਰ ਵਰਣਾਂ ਦਾ ਜਿਹੜਾ ਭੇਦ ਸੀ ਉਹ ਮਿਟਾ ਦਿੱਤਾ।
ਏਕ ਮੇਕੋ ਏ ਭੋਜਨ ਖਾਇਓ
ਉਹ ਸਾਰੇ ਇੱਕ ਮੇਕ ਹੋ ਗਏ ਚਾਰੇ ਵਰਣ ਬ੍ਰਾਹਮਣ ਖੱਤਰੀ ਸ਼ੂਦਰ ਵੈਸ਼ ਇਕੱਠੇ ਹੀ ਹੋ ਗਏ ਏਦਾਂ ਦੇ ਏਕ ਮੇਕ ਹੋ ਗਏ।
ਆਪਸ ਮੈਂ ਸੰਬੰਧ ਬਣਾਏ
ਆਪਸ ਵਿੱਚ ਉਹਨਾਂ ਨੇ ਸੰਬੰਧ ਬਣਾ ਲਏ ਰਿਸ਼ਤੇਦਾਰੀਆਂ ਬਣਾ ਲਈਆਂ।
ਪੁੱਤਰ ਸੁਤਾ ਕੇ ਬਿਆਰ ਚਾਏ
ਫਿਰ ਆਪਣੇ ਪੁੱਤਰਾਂ ਦੇ ਲੜਕੀਆਂ ਨਾਲ ਹੀ ਆਪਣੇ ਪੁੱਤਰਾਂ ਦਾ ਕਹਿੰਦੇ ਵਿਆਹ ਆਪਣੀਆਂ ਹੀ ਲੜਕੀਆਂ ਦੇ ਨਾਲ ਕਰਨਾ ਸ਼ੁਰੂ ਕਰ ਦਿੱਤਾ।
ਤਿੰਨ ਕੇ ਸੰਤ ਪੁੰਨ ਵੱਧ ਗਈ
ਉਹਨਾਂ ਦੀ ਫਿਰ ਅੱਗੇ ਸੰਤਾਨ ਵੱਧ ਗਈ ਉਹਨਾਂ ਦੀ ਔਲਾਦ ਅੱਗੇ ਜਿਹੜੀ ਉਹ ਵੱਧਦੀ ਵੱਧਦੀ ਵੱਧ ਗਈ।
ਸਕਲ ਰੀਤ ਮਰ ਜਾਦਾ ਹਈ
ਜਿੰਨੀ ਪਹਿਲਾਂ ਰੀਤ ਸੀ ਮਰਿਆਦਾ ਸੀ ਉਹ ਮਰਿਆਦਾ ਉਹਨਾਂ ਨੇ ਖਤਮ ਕਰ ਦਿੱਤੀ ਜਿਹੜੀ ਪੁਰਾਤਨ ਮਰਿਆਦਾ ਚੱਲਦੀ ਆਉਂਦੀ ਸੀ ਉਸ ਮਰਿਆਦਾ ਦਾ ਉਹਨਾਂ ਨੇ ਨਾਸ ਕਰ ਦਿੱਤਾ।
ਨਹੀਂ ਵਿਵਹਾਰਨ ਕੋ ਕਰ ਲਏ
ਉਹਨਾਂ ਨੇ ਨਵਾਂ ਹੀ ਵਿਵਹਾਰ ਚਲਾ ਲਿਆ।
ਸ਼ੰਕਰ ਵਰਨ ਇਸ ਬਿਦ ਪਾਇਓ
ਇਸ ਪ੍ਰਕਾਰ ਨਾਲ ਇਹਨਾਂ ਦਾ ਸ਼ੰਕਰ ਵਰਨ ਇਹ ਬਣ ਗਿਆ ਇਹ ਸ਼ੰਕਰ ਵਰਨ ਇਸ ਤਰ੍ਹਾਂ ਪੈਦਾ ਹੋ ਗਿਆ। ਇਹੀ ਸ਼ੰਕਰ ਵਰਨ ਦੇ ਵਿੱਚੋਂ ਅੱਗੇ ਮਹਾਰਾਜ ਜੀ ਦੱਸ ਰਹੇ ਨੇ ਕਿ ਆਹ ਜਿਹੜੇ ਮੁਗਲ ਨੇ ਪਠਾਨ ਨੇ ਉਸ ਗੰਧਾਰ ਦੇਸ਼ ਦੇ ਵਿੱਚ ਪੈਦਾ ਹੋਏ ਇਸੇ ਵਰਣ ਦੇ ਵਿੱਚੋਂ ਜਿਹੜਾ ਸ਼ੰਕਰ ਵਰਣ ਪੈਦਾ ਹੋਇਆ ਪ੍ਰਸ਼ਟਿਆ ਹੋਇਆ ਵਰਣ ਪੈਦਾ ਹੋਇਆ ਕਿ ਜਿਨ੍ਹਾਂ ਨੇ ਮਰਿਆਦਾ ਹੀ ਖਤਮ ਕਰ ਦਿੱਤੀ ਭੈਣ ਭਾਈਆਂ ਦੇ ਹੀ ਆਪਸੀ ਵਿਆਹ ਕਰ ਦਿੱਤੇ ਉਹ ਜਿਹੜੇ ਬਚੇ ਸੀ ਕੈਰਵਾਂ ਦੀ ਫੌਜ ਜਿਹੜੇ ਉਹ ਸ਼ਕੁਨੀ ਦੇ ਨਾਲ ਦੇ ਸਾਥੀ ਉਹ ਗੰਧਾਰ ਦੇਸ਼ ਵਿੱਚ ਚਲੇ ਗਏ ਉੱਥੇ ਜਾ ਕੇ ਉਹਨਾਂ ਦੀਆਂ ਔਲਾਦਾਂ ਵੱਧ ਗਈਆਂ ਇੰਨੀਆਂ ਵਧੀਆਂ ਤੇ ਉੱਥੋਂ ਫਿਰ ਮੁਸਲਮਾਨ ਧਰਮ ਜਿਹੜਾ ਸੀ ਇਹ ਮੁਗਲਾਂ ਦੀ ਜਿਹੜੀ ਉਤਪਤੀ ਹੈ ਉਹ ਭਾਵੇਂ ਕਿਸੇ ਹੋਰ ਢੰਗ ਨਾਲ ਇਹਨਾਂ ਦੀ ਦੱਸੀ ਜਾਂਦੀ ਹੈ ਪਰ ਇੱਥੇ ਇਸ ਕਰਕੇ ਇਸ ਤਰੀਕੇ ਨਾਲ ਦੱਸੀ ਹੈ ਕਿ ਉਹਨਾਂ ਦੀ ਜਿਹੜੀ ਉਤਪਤੀ ਹੈ ਉਹ ਬੜੀ ਮਲੀਨ ਤਰੀਕੇ ਨਾਲ ਮੈਲੇ ਢੰਗ ਨਾਲ ਹੋਈ ਵਿਖਾਈ ਉਹਦਾ ਕਾਰਨ ਹੈ ਰਾਜਨੀਤਿਕ ਤੌਰ ਤੇ ਅਗਰ ਕਿਸੇ ਨੂੰ ਖਤਮ ਕਰਨਾ ਤਾਂ ਉਹਦਾ ਕਿਰਦਾਰ ਨੀਵਾਂ ਕਰਕੇ ਦੱਸਣਾ ਪੈਂਦਾ ਉਹਦਾ ਕਰੈਕਟਰ ਨੀਵਾਂ ਹੋਵੇ ਉਹਦਾ ਕਿਰਦਾਰ ਨੀਵਾਂ ਹੋਵੇ ਉਹਨਾਂ ਦੀ ਉਤਪਤੀ ਨੀਵੀਂ ਹੋਵੇ ਫਿਰ ਉਹਨਾਂ ਨੂੰ ਖਤਮ ਕੀਤਾ ਜਾ ਸਕਦਾ। ਮਹਾਰਾਜ ਜੀ ਖਾਲਸੇ ਪੰਥ ਦੇ ਕਿਰਦਾਰ ਨੂੰ ਉੱਚਾ ਚੁੱਕਣ ਵਾਸਤੇ ਦੱਸ ਰਹੇ ਨੇ ਕਿ ਉਹਨਾਂ ਦਾ ਕਰੈਕਟਰ ਕਿਹੋ ਜਿਹਾ
ਔਰ ਉਹਨਾਂ ਦੀ ਪੈਦਾਵਾਰ ਕਿਵੇਂ ਹੋਈ ਹੈ, ਉਹਨਾਂ ਦੀ ਉਤਪਤੀ ਕਿਵੇਂ ਹੋਈ ਹੈ, ਉਹ ਸਾਰੀ ਕਥਾ ਮਹਾਰਾਜ ਜੀ ਨੇ ਦੱਸ ਕੇ ਦੱਸਿਆ ਕਿ ਇਹਨਾਂ ਮੁਗਲਾਂ ਦਾ ਸਹਿਜੇ ਸਹਿਜੇ ਕਰਕੇ ਗੁਰੂ ਖਾਲਸਾ ਜੀ ਨਾਸ ਹੋ ਜਾਣਾ, ਕਿਉਂਕਿ ਇਹਨਾਂ ਦੀ ਉਤਪਤੀ ਬੜੇ ਮਾੜੇ ਢੰਗ ਨਾਲ ਹੋਈ ਹੈ ਤੇ ਖਤਮ ਵੀ ਬੜੇ ਮਾੜੇ ਢੰਗ ਨਾਲ ਹੀ ਹੋਣਗੇ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।